ਸਤਨਾਮ ਵਾਹਿਗੁਰੂ ਸਾਹਿਬ ਦੀਓ ਜਿਉਂ ਭਾਵੈ ਤਿਉਂ ਰਾਖ ਲੈ ਹਮ ਸ਼ਰਨ ਪ੍ਰਭ ਆਏ ਰਾਮ ਰਾਜੇ ਹਮ ਭੂਲ ਵਿਗਾੜ ਹੈ ਦਿਨ ਸੁਰਾਤ ਹਰ ਲਾਜ ਰਖਾਏ ਜਿਉਂ ਪਾਵੈ ਤਿਉਂ ਰਾਖ ਲੈ ਹਮ ਸ਼ਰਨ ਪ੍ਰਭ ਆਏ ਰਾਮ ਰਾਜੇ ਹਮ ਭੂਲ ਵਿਗਾੜ ਹੈ ਦਿਨ ਸੁਰਾਤ ਹਰ ਲਾਜ ਰਖਾਏ ਹਮ ਬਾਰਿਕ ਤੂੰ ਗੁਰ ਪਿਤਾ ਹੈ ਦੇ ਮਤ ਸਮਝਾਏ ਜਨ ਨਾਨਕ ਦਾਸ ਹਰ ਕਾਂਡਿਆ ਹਰ ਪੈਜ ਰਖਾਏ ਹਮ ਬਾਰਿਕ ਤੂੰ ਗੁਰ ਪਿਤਾ ਹੈ ਦੇ ਮਤ ਸਮਝਾਏ ਜਨ ਨਾਨਕ ਦਾਸ ਹਰ ਕਾਂਡਿਆ ਹਰ ਪੈਜ ਰਖਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗਰੀਬ ਨਿਵਾਜ ਦੀਨ ਦੁਨੀਆਂ ਦੇ ਮਾਲਕ ਬਖਸ਼ਣਹਾਰ ਕਿਰਪਾਲੂ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿਚ ਸੁਭਾਏ ਮਾਨ ਗੁਰੂ ਰੂਪ ਸਾਧ ਸੰਗਤ ਜੀ ਆਪਣੇ ਮਨ ਵਿਚ ਗੁਰੂ ਚਰਨਾਂ ਦੀ ਪਿਆਸ ਸ਼ਰਧਾ ਲੈ ਕੇ ਆਪ ਜੀ ਹਜ਼ੂਰ ਦੇ ਚਰਨਾਂ ਵਿਚ ਪਹੁੰਚੇ ਹੋ। ਆਸਾ ਜੀ ਦੀ ਵਾਰ ਦੀ ਚੱਲਦੀ ਵਿਆਖਿਆ ਵਿਚੋਂ ਅੱਜ ਦਾ ਜੋ ਸ਼ੰਤ ਹੈ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਇਹ ਪਾਵਨ ਬਚਨ ਉਚਾਰਨ ਕੀਤੇ ਨੇ। ਇਸ ਸ਼ਬਦ ਵਿਚ ਜਗਿਆਸੂ ਦੇ ਜੀਵਨ ਵਿਚ ਇੱਕ ਅਰਦਾਸ ਦੇ ਰੂਪ ਵਿਚ ਗੁਰੂ ਸਾਹਿਬ ਨੇ ਕੁਝ ਗੱਲਾਂ ਕਹੀਆਂ ਨੇ। ਇਹਦੇ ਅੰਦਰ ਇੱਕ ਤਾਂ ਪਰਮਾਤਮਾ ਦੇ ਦੋ ਸੁਭਾਅ ਗੁਰੂ ਸਾਹਿਬ ਨੇ ਕਹੇ ਨੇ, ਉਹ ਦੋ ਤਰ੍ਹਾਂ ਦੇ ਸੁਭਾਅ ਨੇ। ਇੱਕ ਤੇ ਉਹ ਬਖਸ਼ਣ ਵਾਲਾ ਹੈ, ਬਖਸ਼ ਦਿੰਦਾ ਹੈ, ਉਹ ਕਿਸੇ ਦੇ ਔਗਣ ਨਹੀਂ ਚਿਤਾਰਦਾ, ਸਗੋਂ ਉਸ ਨੂੰ ਔਗਣ ਵਾਲੇ ਲੋਕਾਂ ਨਾਲ ਜ਼ਿਆਦਾ ਲਗਾਵ ਹੋ ਜਾਂਦਾ ਹੈ। ਪਰ ਦੂਸਰੇ ਪਾਸੇ ਇੱਕ ਇਹਦੇ ਵਿੱਚੋਂ ਹੋਰ ਗੁਰੂ ਸਾਹਿਬ ਨੇ ਸੰਕੇਤ ਕੀਤਾ, ਜਿੱਥੇ ਉਹ ਨਰਮ ਬੜਾ ਹੈ, ਪਿਆਰ ਵਾਲਾ ਬਹੁਤ ਹੈ, ਮਿੱਠ ਬੋਲਣਾ ਹੈ, ਬਖਸ਼ ਦਿੰਦਾ ਹੈ, ਐਸੇ ਲੋਕ ਜਿਨ੍ਹਾਂ ਨੂੰ ਕੋਈ ਉਮੀਦ ਨਹੀਂ ਹੁੰਦੀ ਉਹ ਵੀ ਹੈਰਾਨ ਹੋ ਜਾਂਦੇ ਨੇ ਕਿ ਇੰਨਾ ਸਮਾਂ ਅਸੀਂ ਉਹਦੇ ਤੋਂ ਕਿਹੜੇ ਢੰਗ ਨਾਲ ਉਹਦੇ ਬਾਰੇ ਸੋਚਦੇ ਰਹੇ, ਉਹ ਤਾਂ ਹੋਰ ਤਰ੍ਹਾਂ ਦਾ ਸੀ। ਉਹ ਤਾਂ ਬਖਸ਼ ਦੇਣ ਵਾਲਾ ਸੀ, ਅਸੀਂ ਉਹਨੂੰ ਕ੍ਰੋਧਿਤ ਜਾਂ ਇਸ ਤਰ੍ਹਾਂ ਦਾ ਸਮਝਦੇ ਰਹੇ। ਦੂਜੇ ਪਾਸੇ ਕਈਆਂ ਨੇ ਉਹਨੂੰ ਕਿਹਾ ਵੀ ਕਠੋਰ ਵੀ ਬੜਾ ਹੈ। ਉਹ ਕਿਹਨਾਂ ਨੇ ਕਿਹਾ? ਜਿਨ੍ਹਾਂ ਦੇ ਵਿੱਚ ਰੱਬ ਦੀ ਕਿਰਪਾ ਨਾਲ ਕੁਝ ਗੁਣ ਆ ਗਏ ਸਨ, ਕੁਝ ਉਹਨਾਂ ਨੇ ਸ਼ੁਭ ਕਰਮ ਕੀਤੇ ਤੇ ਸ਼ੁਭ ਕਰਮ ਕਰਕੇ ਕੁਦਰਤੀ ਤੌਰ ਤੇ ਪਤਾ ਨਹੀਂ ਲੱਗਦਾ, ਬਿਲਕੁਲ ਬਰੀਕ ਜਿਹਾ ਇੱਕ ਮਾਣ ਅੰਦਰ ਪੈਦਾ ਹੁੰਦਾ, ਉਹਦੀ ਸਮਝ ਨਹੀਂ ਆਉਂਦੀ ਵੀ ਅੰਦਰ ਆ ਗਿਆ। ਬੇਮਲੂਮ ਉਹ ਇੱਕ ਤਰ੍ਹਾਂ ਦਾ ਅੰਦਰ ਦਾ ਬੁਖਾਰ ਹੈ ਜਿਹੜਾ ਕਿਸੇ ਥਰਮਾਮੀਟਰ ਵਿੱਚ ਨਹੀਂ ਆਉਂਦਾ, ਬੰਦੇ ਨੂੰ ਆਪ ਵੀ ਪਤਾ ਨਹੀਂ ਲੱਗਦਾ। ਵੈਸੇ ਉਹ ਕਹੇਗਾ ਪਤਾ ਨਹੀਂ ਮੈਨੂੰ ਕੀ ਹੈ, ਸਰੀਰ ਥੋੜਾ ਥੋੜਾ ਡਿੱਗਦਾ ਹੈ, ਸਰੀਰ ਟੁੱਟਦਾ ਹੈ, ਪਰ ਪਤਾ ਉਹਨੂੰ ਵੀ ਕੋਈ ਨਹੀਂ ਵੀ ਅੰਦਰ ਬਿਮਾਰੀ ਹੈ। ਸ਼ੁਭ ਕਰਮ ਕਰਨੇ ਬੜੇ ਜ਼ਰੂਰੀ ਨੇ, ਧਰਮ ਦੇ ਮਾਰਗ ਵਿੱਚ ਇਹਨਾਂ ਤੋਂ ਬਿਨਾਂ ਨਹੀਂ ਸਰੇਗਾ। ਆਪ ਸਵਾਰ ਹੈ, ਮੈਂ ਮਿਲਾਂ। ਇੱਥੇ ਫਰੀਦ ਜੀ ਨੇ ਬੜਾ ਸੋਹਣਾ ਇੱਕ ਵਿਗਿਆਨ ਕਿਹਾ, ਉਹ ਕਹਿੰਦੇ ਨੇ ਤੂੰ ਆਪਣੇ ਆਪ ਨੂੰ ਸਵਾਰ, ਯਾਨੀ ਕਿ ਸ਼ੁਭ ਕਰਮ ਕਰ। ਉਹਦੇ ਨਾਲ ਕੀ ਹੋਏਗਾ? ਜਦੋਂ ਤੂੰ ਆਪਣੇ ਆਪ ਨੂੰ ਸਵਾਰੇਗਾ ਨਾ, ਤੈਨੂੰ ਪਤਾ ਲੱਗੇਗਾ, ਤੂੰ ਆਪਣੀ ਮੈਂ ਨੂੰ ਵੇਖੇਗਾ, ਮੈਂ ਕੌਣ ਹਾਂ, ਮੈਂ ਮਿਲਾਂ। ਇੱਥੇ ਮੈਂ ਦਾ ਅਰਥ ਵਿਦਵਾਨਾਂ ਨੇ ਵੈਸੇ ਪ੍ਰਮਾਤਮਾ ਕੀਤਾ ਹੈ, ਕਿਉਂਕਿ ਹੋਰ ਕੋਈ ਰਸਤਾ ਮਿਲਦਾ ਹੀ ਨਹੀਂ, ਇਹਦੇ ਅਰਥ ਨਹੀਂ ਬਣਦੇ। ਪਰ ਇਸ ਮੈਂ ਦੇ ਅਰਥ ਇਉਂ ਭਾਸਦੇ ਨੇ। ਬਾਬਾ ਫਰੀਦ ਸਾਹਿਬ ਕਹਿੰਦੇ ਨੇ ਜਿਵੇਂ ਇੱਕ ਆਦਮੀ ਦਾ ਸਾਰਾ ਸਰੀਰ ਮਿੱਟੀ ਨਾਲ ਚਿੱਕੜ ਨਾਲ ਭਰਿਆ ਜਾਏ, ਧਿਆਨ ਦੇਣਾ ਇਹਦੇ ਅਰਥ ਕੁਝ ਇਸ ਤਰ੍ਹਾਂ ਦੇ। ਆਪ ਸਵਾਰ ਹੈ, ਮੈਂ ਮਿਲਾਂ, ਇਹਦੇ ਅਰਥ ਨੇ ਤੂੰ ਆਪਣੇ ਆਪ ਨੂੰ ਸਾਫ਼ ਕਰ ਤੇ ਤੂੰ ਆਪਣੇ ਮੈਂ ਨੂੰ ਮਿਲ ਪਈ, ਤੂੰ ਕਿਵੇਂ ਦਾ ਹੈ, ਅਜੇ ਤੈਨੂੰ ਨਹੀਂ ਪਤਾ ਤੂੰ ਕਿਵੇਂ ਦਾ। ਇਹਦਾ ਕੀ ਮਤਲਬ? ਮੈਂ ਤਾਂ ਆਪਣੇ ਆਪ ਨੂੰ ਜਾਣਦਾ ਹਾਂ। ਉਹ ਕਹਿੰਦੇ ਨਹੀਂ, ਜਿਵੇਂ ਇੱਕ ਬੰਦੇ ਦੇ ਸਰੀਰ ਦੇ ਉੱਤੇ ਪਹਿਲਾਂ ਮਿੱਟੀ ਲੱਗੀ ਹੋਵੇ, ਉੱਤੇ ਇੱਕ ਹੋਰ ਪਾਲਿਸ਼, ਉੱਤੇ ਇੱਕ ਹੋਰ ਰੰਗ ਕਰ ਦਈਏ, ਔਰ ਰੰਗ ਤੇ ਰੰਗ ਚੜ੍ਹਦਾ ਜਾਏ, ਕਈ ਰੰਗ ਕਰੋ ਉਹਦੇ ਚਿਹਰੇ ਦੇ ਉੱਤੇ, ਸਾਰੇ ਸਰੀਰ ਦੇ, ਉਹਦਾ ਮੂੰਹ ਸਿਰ ਦਿਸੇ ਨਾ ਵੀ ਕੌਣ ਹੈ, ਇੰਨਾ ਭਰਿਆ ਜਾਏ। ਅਜਿਵੇਂ ਕਈ ਵਾਰੀ ਕੁਝ ਲੋਕ ਹੋਲੀ ਖੇਡਦੇ ਨੇ, ਉਹ ਪਹਿਚਾਣ ਵਿੱਚ ਨਹੀਂ ਆਉਂਦੇ, ਇੰਨਾ ਉਹਨਾਂ ਦਾ ਸਰੀਰ ਜਿਹੜਾ ਚਿਹਰਾ ਮੋਹਰਾ ਲਿਬੜ ਜਾਂਦਾ ਹੈ, ਭਰਿਆ ਜਾਂਦਾ ਹੈ, ਪਹਿਚਾਣ ਨਹੀਂ ਆਉਂਦੀ। ਤੇ ਉਸ ਤਰ੍ਹਾਂ ਲਿਬੜੇ ਹੋਏ ਚਿੱਕੜ ਵਿੱਚ ਭਰੇ ਹੋਏ ਬੰਦੇ ਨੂੰ ਉਹਦੀ ਬਾਂਹ ਫੜ ਕੇ ਸ਼ੀਸ਼ੇ ਦੇ ਅੱਗੇ ਲੈ ਜਾਈਏ ਤੇ ਉਹਨੂੰ ਸ਼ੀਸ਼ੇ ਦੇ ਅੱਗੇ ਖੜਾ ਕਰਕੇ ਕਹੀਏ ਵੀ ਵੇਖ ਤੂੰ ਹੈ, ਉਹ ਕਹੇਗਾ ਮੈਂ ਇਹ ਨਹੀਂ, ਮੈਨੂੰ ਇਸ਼ਨਾਨ ਕਰ ਲੈਣ ਦਿਓ, ਫਿਰ ਮੈਂ ਵਿੱਚੋਂ ਨਿਕਲਾਂ, ਇਹ ਮੈਂ ਨਹੀਂ ਹਾਂ, ਮੇਰੇ ਉੱਤੇ ਮਿੱਟੀ ਪਈ ਹੋਈ ਚਿੱਕੜ ਹੈ। ਬਾਬਾ ਫਰੀਦ ਸਾਹਿਬ ਕੁਝ ਇਸ ਤਰ੍ਹਾਂ ਕਹਿਣਾ ਚਾਹੁੰਦੇ ਨੇ ਸਲੋਕ ਵਿੱਚ, ਤੇਰੇ ਉੱਤੇ ਕਈ ਤਰ੍ਹਾਂ ਦਾ ਚਿੱਕੜ ਪਿਆ ਹੋਇਆ, ਉਹਨੂੰ ਸਵਾਰ ਦਾ ਅਰਥ ਲਾ, ਉਹਨੂੰ ਧੋ। ਅਜੇ ਤਾਂ ਰੱਬ ਦੀ ਗੱਲ ਛੱਡਦੇ, ਅਜੇ ਤਾਂ ਤੂੰ ਆਪਣਾ ਆਪ ਵੀ ਨਹੀਂ ਵੇਖਿਆ ਤੂੰ ਕੌਣ ਹੈ, ਅਜੇ ਤਾਂ ਗੱਲ ਬਾਹਰ ਹੀ ਅਟਕੀ ਫਿਰਦੀ। ਚਾਰ ਪੰਜ ਕੋਸ਼ ਨੇ ਵਿਦਵਾਨਾਂ ਨੇ ਮੰਨੇ ਨੇ, ਅੰਨਮਈ ਕੋਸ਼, ਅੰਨ ਦਾ ਬਣਿਆ ਹੋਇਆ ਸਰੀਰ ਆ ਜਿਹੜਾ ਉੱਤੇ ਉੱਤੇ ਚੱਲਦਾ ਹੈ, ਹੱਡੀਆਂ ਮਾਸ, ਇਹਨੂੰ ਕਹਿੰਦੇ ਨੇ ਅੰਨਮਈ, ਯਾਨੀ ਕਿ ਭੋਜਨ ਦਾ ਬਣਿਆ ਹੋਇਆ ਸਰੀਰ। ਆਮ ਤੌਰ ਤੇ ਬੰਦੇ ਨੂੰ ਇਹ ਦਿਸਦਾ ਹੈ, ਆਮ ਵਿਅਕਤੀ ਨੂੰ, ਔਰ ਕੁਦਰਤ ਨੇ ਜਾਣ ਬੁੱਝ ਕੇ ਇੱਥੋਂ ਤੱਕ ਬੰਦੇ ਨੂੰ ਰੱਖਿਆ ਕਿ ਅੰਨਮਈ ਕੋਸ਼, ਅੰਨਮਈ ਸਰੀਰ, ਭੋਜਨ ਦਾ ਬਣਿਆ ਹੋਇਆ, ਰੋਟੀ ਦਾ ਬਣਿਆ ਹੋਇਆ ਸਰੀਰ। ਔਰ ਇਹ ਸਾਰਾ ਕੁਝ ਜੇ ਮਨੁੱਖ ਦੋ ਚਾਰ ਦਿਨ ਖਾਣਾ ਪੀਣਾ ਛੱਡਦਾ ਹੈ ਤੇ ਬਿਲਕੁਲ ਕਲੀਅਰ ਹੋ ਜਾਏਗਾ ਵੀ ਇਹ ਖਾਣ ਪੀਣ ਨਾਲ ਬਣਿਆ, ਕਿਉਂਕਿ ਚਿਹਰਾ ਉਤਰ ਜਾਏਗਾ, ਕਮਜ਼ੋਰ ਹੋ ਜਾਏਗਾ, ਔਰ ਖਬਰ ਮਿਲ ਜਾਏਗੀ ਇਹ ਸਾਰਾ ਕੁਝ ਪੰਜ ਖਾਣ ਪੀਣ ਨਾਲ ਚੱਲ ਰਿਹਾ। ਜਦੋਂ ਇਹ ਘਟੇਗਾ ਨਾ ਇੱਥੇ ਨੂਰ ਰਹਿਣਾ ਹੈ, ਨਾ ਇੱਥੇ ਰੰਗ ਰਹਿਣਾ ਹੈ, ਇਸ ਲਈ ਇਹ ਬਾਹਰੋਂ ਆ ਰਿਹਾ ਸਾਰਾ ਕੁਝ। ਇਹਦੇ ਤੋਂ ਅਗਲੀ ਹੋਰ ਪਰਤ ਹੈ ਜਿਹਨੂੰ ਕਹਿੰਦੇ ਨੇ ਮਨਮਈ ਕੋਸ਼, ਵਿਚਾਰਾਂ ਦਾ ਸਰੀਰ ਇਹਦੇ ਤੋਂ ਥੱਲੇ ਹੈ, ਉਹਦਾ ਇੱਕ ਸਰੀਰ ਹੈ। ਜਿਵੇਂ ਆਪਾਂ ਇੱਥੇ ਬੈਠੇ ਹਾਂ, ਉਹ ਜਿਹੜਾ ਸਰੀਰ ਇੱਥੇ ਵੱਜਾ ਹੋਇਆ ਨਹੀਂ, ਇੱਥੋਂ ਘਰ ਵੀ ਹੁਣੇ ਜਾ ਸਕਦਾ, ਆ ਵੀ ਸਕਦਾ, ਦਫ਼ਤਰ ਵਿੱਚ ਵੀ ਜਾ ਸਕਦਾ ਹੈ, ਦੇਸ਼ਾਂ ਵਿਦੇਸ਼ਾਂ ਵਿੱਚ ਜਿੱਥੇ ਮਰਜ਼ੀ। ਉਹ ਬਸ ਬੜੀ ਸਪੀਡ ਵਾਲਾ ਹੈ। ਉਹਦੇ ਸੰਬੰਧ ਵਿੱਚ ਕਿਹਾ ਗਿਆ ਕਿ ਉਹ ਇੱਕ ਅੱਖ ਦੇ ਝਪਕਣ ਦੇ ਸਮੇਂ ਵਿੱਚ ਇਸ ਜ਼ਮੀਨ ਦੇ 6 ਚੱਕਰ ਲਾ ਸਕਦਾ ਹੈ। ਜਿਹੜਾ ਦੂਸਰਾ ਸਰੀਰ ਹੈ ਉਹਦੇ ਵਿੱਚ ਇਹਦੀ ਸਪੀਡ ਹੈ। ਇਸ ਲਈ ਮਨ ਤੋਂ ਜ਼ਿਆਦਾ ਕਿਸੇ ਚੀਜ਼ ਦੀ ਸਪੀਡ ਨਹੀਂ, ਬਹੁਤ ਤੇਜ਼ ਹੈ। ਔਰ ਇਸੇ ਕਰਕੇ ਕਈ ਵਾਰੀ ਕੁਝ ਲੋਕਾਂ ਦੇ ਜੀਵਨ ਵਿੱਚ ਅਸੀਮ ਘਟਨਾਵਾਂ ਵਾਪਰਦੀਆਂ ਨੇ, ਮਹਾਂਪੁਰਖ ਜਿਨ੍ਹਾਂ ਨੂੰ ਕਹਿੰਦੇ ਆ, ਉਹ ਆਪਣੇ ਥੋੜੇ ਜੀਵਨ ਵਿੱਚ ਬਹੁਤ ਜ਼ਿਆਦਾ ਕੰਮ ਕਰ ਜਾਂਦੇ ਨੇ। ਜਿਵੇਂ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ, ਉਹਦਾ ਕਾਰਨ ਕੀ ਹੈ, ਉਹ ਜਿਹੜੀ ਸ਼ਕਤੀ ਇੰਨੀ ਤੇਜ਼ ਹੈ ਨਾ ਮਨ ਵਾਲੀ ਔਰ ਅਦ੍ਰਿਸ਼ ਹੈ, ਉਹ ਉਹਨੂੰ ਸ਼ਬਦ ਦੇ ਰਾਹੀਂ ਕੰਟਰੋਲ ਕਰਕੇ ਉਹਦੇ ਤੋਂ ਬਹੁਤ ਜਲਦੀ ਕੰਮ ਲੈ ਜਾਂਦੇ ਨੇ। ਜਿਹੜਾ ਕੰਮ 1000 ਸਾਲ ਵਿੱਚ ਕਰਨਾ ਸੀ 10 ਸਾਲ ਵਿੱਚ ਕਰ ਗਏ, ਕਿਉਂਕਿ ਅੰਦਰ ਬੜੀ ਸ਼ਕਤੀਆਂ ਪਈਆਂ ਨੇ ਮਨੁੱਖ ਦੇ ਜੀਵਨ ਵਿੱਚ। ਇਸ ਲਈ ਦੂਸਰਾ ਸਰੀਰ ਮਨਮਈ, ਫਿਰ ਪ੍ਰਾਣਮਈ ਸਵਾਸਾਂ ਦਾ ਬਣਿਆ ਹੋਇਆ, ਫਿਰ ਵੱਖਰੇ ਵੱਖਰੇ ਕੁਝ ਸ਼ਾਸਤਰਕਾਰਾਂ ਨੇ ਹੋਰ ਢੰਗ ਨਾਲ ਕਿਹਾ, ਪਰ ਇਹਨੂੰ ਸਿੱਧੇ ਤੌਰ ਤੇ ਆਪਾਂ ਸਮਝਣ ਵਾਸਤੇ ਲਈ, ਫਿਰ ਇੱਕ ਭਾਵਮਈ ਕੋਸ਼ ਹੈ। ਭਾਵ ਦਾ ਅਰਥ ਹੈ ਜਿਹਦੇ ਵਿੱਚ ਭਾਵਨਾਵਾਂ ਵਸਦੀਆਂ, ਭਾਵਨਾਵਾਂ ਪ੍ਰੇਮ ਵਸਦਾ ਜਿਹਦੇ ਵਿੱਚ। ਭਾਵਨਾ ਵਾਲਾ ਸਰੀਰ ਦਾ ਅਰਥ ਹੈ ਕਿ ਜਿਹੜੀ ਚੀਜ਼ ਮਨੁੱਖ ਵੇਖਦਾ ਉਹਦੇ ਪ੍ਰਤੀ ਉਹਦੀ ਭਾਵਨਾ ਪੈਦਾ ਹੁੰਦੀ ਹੈ, ਖੁਆਇਸ਼ ਪੈਦਾ ਹੁੰਦੀ ਹੈ, ਉਹ ਭਾਵਨਾ ਵਾਲੇ ਸਰੀਰ ਰਾਹੀਂ ਕੀਤੀ ਜਾ ਰਹੀ। ਔਰ ਨਾਮ ਦਾ ਇਹ ਵਾਧਾ ਹੈ, ਧਰਮ ਦਾ ਇਹ ਵਾਧਾ ਹੈ ਜੀਵਨ ਦੇ ਅੰਦਰ ਕਿ ਇਹ ਭਾਵਨਾਵਾਂ ਇੰਨੀਆਂ ਬੰਦੇ ਵਿੱਚ ਪੈਦਾ ਹੁੰਦੀਆਂ ਨੇ, ਇੱਕ ਦਿਨ ਵਿੱਚ ਇੰਨੀਆਂ ਭਾਵਨਾਵਾਂ ਮਨ ਵਿੱਚ ਪੈਦਾ ਹੁੰਦੀਆਂ ਨੇ। ਦਿਮਾਗ ਦਾ ਇੱਕ ਹਿੱਸਾ ਹੈ, 7ਵਾਂ ਹਿੱਸਾ, 7 ਗਿਣੇ ਨੇ ਹੁਣ ਤੇ ਮੈਡੀਕਲ ਨੇ ਵੀ ਕਹਿ ਦਿੱਤੇ ਨੇ 7 ਹਿੱਸੇ ਨੇ ਦਿਮਾਗ ਦੇ, ਉਹਨਾਂ ਵਿੱਚੋਂ ਇੱਕ ਹਿੱਸਾ ਜਿਹਦੇ ਵਿੱਚ ਭਾਵਨਾਵਾਂ ਹੀ ਪੈਦਾ ਹੁੰਦੀਆਂ ਨੇ, ਇਕੱਲੀਆਂ ਸਿਰਫ ਖੁਆਇਸ਼ ਪੈਦਾ ਹੁੰਦੀ। ਮਨੁੱਖ ਜੋ ਕੁਝ ਚਾਹੁੰਦਾ ਹੈ ਅੰਦਰ ਪੈਦਾ ਹੋ ਜਾਂਦਾ ਹੈ, ਨਾਲੋ ਨਾਲ ਪੈਦਾ ਹੁੰਦਾ ਹਰ ਰੋਜ਼ ਇੱਕ ਇੱਕ ਪਲ ਬਾਅਦ। ਔਰ ਇੱਕ ਦਿਨ ਵਿੱਚ ਇੰਨੀਆਂ ਭਾਵਨਾਵਾਂ ਦੀ ਅੰਦਰ ਜਾਤੀ ਤੇ ਪੈਦਾਇਸ਼ ਪੈਦਾ ਹੁੰਦੀਆਂ ਨੇ ਕਿ ਇੱਕ ਦਿਨ ਵਿੱਚ ਪੈਦਾ ਹੋਣ ਵਾਲੀਆਂ ਭਾਵਨਾਵਾਂ ਨੂੰ ਇੱਕ ਜਨਮ ਚਾਹੀਦਾ ਪੂਰੀਆਂ ਕਰਨ ਵਾਸਤੇ, ਤਾਂ ਉਹ ਕਲੀਅਰ ਹੁੰਦੀਆਂ ਨੇ ਅੰਦਰੋਂ ਤੇ ਮਨ ਖਾਲੀ ਹੁੰਦਾ ਹੈ। ਇਸ ਕਰਕੇ ਲੰਬਾ ਚੌੜਾ ਕਬਾੜ ਹੈ, ਇਹਨੂੰ ਕੌਣ ਕੱਢੇਗਾ, ਕੌਣ ਪੂਰਾ ਕਰੇਗਾ, ਕਈ ਤਰ੍ਹਾਂ ਦੀਆਂ ਭਾਵਨਾਵਾਂ ਅੰਦਰ। ਪਰ ਗੁਰੂ ਅਮਰਦਾਸ ਜੀ ਨੇ ਇੱਕ ਬਚਨ ਕਿਹਾ, ਉਥੇ ਉਹਨਾਂ ਨੇ ਸ਼ਬਦ ਇੱਛਾ ਵਰਤਿਆ, ਇੱਥੇ ਵਿਗਿਆਨ ਨੇ ਉਹਨਾਂ ਨੂੰ ਕਿਹਾ ਭਾਵਨਾਵਾਂ। ਤੇ ਅੱਜ ਕੱਲ ਦਾ ਮੈਡੀਕਲ ਕਹਿੰਦਾ ਹੈ ਕਿ ਬੰਦੇ ਦੀ ਭਾਵਨਾਵਾਂ ਦੱਬਣੀ ਨਹੀਂ ਚਾਹੀਦੀ, ਜਿਹੜੀ ਉਹਦੇ ਵਿੱਚ ਭਾਵਨਾ ਪੈਦਾ ਹੁੰਦੀ ਏ ਉਹਦੀ ਪੂਰੀ ਕਰੋ, ਨਹੀਂ ਤੇ ਉਹ ਰੋਗੀ ਹੋ ਜਾਏਗਾ ਅੰਦਰੋਂ। ਉਹਨਾਂ ਬਾਹਰੋਂ ਇਹ ਕਿਹਾ, ਸਤਿਗੁਰੂ ਇਹਨੂੰ ਨਹੀਂ ਮੰਨਦੇ ਕਿਉਂਕਿ ਹੱਲ ਹੈ ਨਹੀਂ। ਭਾਵਨਾ ਦੇ ਅਰਥ ਨੇ ਤੁਸੀਂ ਇੱਕ ਇੱਛਾ ਪੂਰੀ ਕਰੋ, 1000 ਉਹਦੇ ਨਾਲ ਹੋਰ ਖੜੀ ਹੈ, ਫਿਰ ਉਹਨੂੰ ਕਿਵੇਂ ਪੂਰੀ ਕਰੋਗੇ। ਇਹ ਵਿਗਿਆਨ ਨੇ ਵੈਸੇ ਕਿਹਾ ਠੀਕ ਹੈ ਕਿ ਜੇ ਤੁਸੀਂ ਆਦਮੀ ਨੂੰ ਤੰਦਰੁਸਤ ਰੱਖਣਾ ਨਾ, ਖੁਸ਼ ਰੱਖਣਾ, ਤਬੀਅਤ ਉਹਦੀ ਬਿਲਕੁਲ ਖੁਸ਼ ਰਵੇ, ਖਿੜਿਆ ਰਹੇ ਮਨੁੱਖ, ਤਾਂ ਉਹਦਾ ਇੱਕੋ ਹੀ ਇਲਾਜ ਹੈ ਵੀ ਜਾਂ ਤੇ ਉਹਦੇ ਅੰਦਰ ਭਾਵਨਾ ਹੋਵੇ ਹੀ ਨਾ ਪੈਦਾ, ਤੇ ਜਾਂ ਉਹਦੀ ਭਾਵਨਾ ਇੱਛਾ ਪੂਰੀ ਹੋਵੇ। ਔਰ ਇਹਨਾਂ ਵਿਚਾਰਿਆਂ ਨੇ ਕਹਿ ਦਿੱਤਾ ਵੀ ਖੁੱਲ ਦੇ ਦਿਓ ਮਨੁੱਖ ਨੂੰ, ਕਰਨ ਦਿਓ ਜੋ ਕੁਝ ਚਾਹੁੰਦਾ ਹੈ। ਇਹ ਹੈ ਠੀਕ ਵੈਸੇ, ਖੁਸ਼ੀ ਵਾਸਤੇ ਕੀਤਾ ਗਿਆ, ਪਰ ਇਹਨਾਂ ਨੂੰ ਇਹ ਨਹੀਂ ਪਤਾ ਵੀ ਇਹ ਜਿਹੜੀ ਭਾਵਨਾ ਇੱਕ ਪੂਰੀ ਹੋਏਗੀ ਤੇ 1000 ਪਿੱਛੇ ਉਸੇ ਵੇਲੇ ਹੋਰ ਪੈਦਾ ਹੋ ਜਾਣੀ, ਉਹਨਾਂ ਨੂੰ ਕਿਵੇਂ ਕਰੋਗੇ, ਕਿੰਨਾ ਜੀਵਨ ਚਾਹੀਦਾ, ਕਿੰਨੇ ਪਦਾਰਥ ਚਾਹੀਦੇ ਨੇ, ਕਿੰਨੀਆਂ ਚੀਜ਼ਾਂ ਚਾਹੀਦੀਆਂ। ਗੁਰੂ ਸਾਹਿਬ ਨੇ ਇਹਦਾ ਪਹਿਲਾਂ ਇਲਾਜ ਕੀਤਾ। ਗੁਰੂ ਅਮਰਦਾਸ ਕਹਿੰਦੇ ਨੇ ਹਰ ਰੋਜ਼ ਨਾਮ ਬੰਦੇ ਨੂੰ ਕਿਉਂ ਜਪਣਾ ਚਾਹੀਦਾ, ਉਹਦਾ ਕੀ ਕਾਰਨ ਹੈ, ਕਿਉਂਕਿ ਨਾਮ ਜਿਹੜਾ ਹੈ, ਸ਼ਬਦ ਜਿਹੜਾ ਹੈ, ਉਹ ਇਹਨਾਂ ਪੰਜਾਂ ਹੀ ਕੋਸ਼ਾਂ ਦੇ ਉੱਤੇ ਰਾਜ ਕਰਨ ਵਾਲੀ ਸ਼ਕਤੀ ਹੈ, ਜਿਨ੍ਹਾਂ ਦੇ ਵਿੱਚ ਭਾਵਨਾ ਵਾਲਾ ਸਰੀਰ ਵੀ ਆਉਂਦਾ। ਔਰ ਨਾਮ ਦਾ ਅਰਥ ਇਹ ਹੈ ਕਿ ਜਿੰਨੀਆਂ ਭਾਵਨਾਵਾਂ ਜਿੰਨੀਆਂ ਇੱਛਾ ਸਵੇਰ ਤੋਂ ਸ਼ਾਮ ਤੱਕ ਬੰਦੇ ਵਿਚ ਪੈਦਾ ਹੋਈਆਂ ਨੇ, ਜੇ ਉਹਦੀ ਸੁਰਤ ਵਿਚ ਨਾਮ ਦਾ ਕੋਈ ਟਿਕਾ ਹੈ, ਥੋੜਾ ਜਿਹਾ ਉਹਨੂੰ ਰਸਤਾ ਮਿਲਿਆ ਹੋਇਆ ਨਾ, ਪਹਿਲਾਂ ਕਰਦਾ ਹੈ, ਤੇ ਨਾਮ ਕੀ ਕਰੇਗਾ ਵੀ ਉਹ ਇੱਛਾਵਾਂ ਉਹ ਭਾਵਨਾਵਾਂ ਜਿਹੜੀਆਂ ਕਈ ਜਨਮਾਂ ਵਿਚ ਖਤਮ ਹੋਣੀਆਂ ਨੇ ਭੋਗਣ ਤੋਂ ਬਾਅਦ, ਨਾਮ ਉਹਨਾਂ ਨੂੰ ਪਹਿਲਾਂ ਹੀ ਡਿਲੀਟ ਕਰ ਦਿੰਦਾ, ਬਾਹਰ ਕੱਢ ਦਿੰਦਾ, ਖਤਮ ਕਰ ਦਿੰਦਾ। ਔਰ ਆਨੰਦ ਸਾਹਿਬ ਵਿਚ ਤੁਸੀਂ ਧਿਆਨ ਨਾਲ ਪੜ੍ਹਨਾ, ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਇਹ ਦੋ ਸ਼ਬਦ ਨੇ, ਗਵਾਈਆਂ ਤੇ ਪੁਜਾਈਆਂ, ਤੇ ਸ਼ਬਦ ਬਹੁਤ ਪਿਆਰੇ ਨੇ, ਇਹਨਾਂ ਦੇ ਅਰਥ ਬੜੇ ਵੱਖਰੇ ਨੇ, ਗਵਾਈਆਂ ਔਰ ਪੁਜਾਈਆਂ। ਗਵਾਈਆਂ ਦਾ ਅਰਥ ਹੈ ਨਾਮ ਜਿਹੜਾ ਹੈ, ਪਰਮਾਤਮਾ ਦਾ ਪ੍ਰੇਮ ਜਿਹੜਾ ਹੈ, ਜਿਹੜੀਆਂ ਇੱਛਾਵਾਂ ਪੂਰੀਆਂ ਨਹੀਂ ਹੋ ਸਕਦੀਆਂ ਜਾਂ ਗਲਤ ਨੇ, ਉਹਨਾਂ ਨੂੰ ਤੇ ਗਵਾਈਆਂ ਦਾ ਅਰਥ ਗਵਾ ਦੇਗਾ, ਡਿਲੀਟ ਕਰ ਦੇਗਾ, ਕੱਢ ਦੇਗਾ, ਖਤਮ ਕਰ ਦੇਗਾ, ਮਿਟਾ ਦੇਗਾ, ਬੋਝ ਖਤਮ ਕਰੇਗਾ। ਔਰ ਅਗਲਾ ਸ਼ਬਦ ਹੈ ਇੱਛਾ ਸਭ ਪੁਜਾਈਆਂ, ਪੁਜਾਈਆਂ ਦਾ ਅਰਥ ਪੂਰੀਆਂ ਕਰ ਦੇਣੀਆਂ, ਜਿਹੜੀਆਂ ਯੋਗ ਨੇ ਜਾਂ ਚੰਗੀਆਂ ਨੇ ਜਾਂ ਲਾਭਕਾਰੀ ਨੇ ਜਾਂ ਚਾਹੀਦੀਆਂ ਨੇ, ਉਹਨਾਂ ਨੂੰ ਨਾਮ ਪੂਰੀਆਂ ਕਰ ਦੇਗਾ। ਇਸ ਲਈ ਨਾਮ ਦੋ ਤਰੀਕਿਆਂ ਨਾਲ ਕੰਮ ਕਰਦਾ, ਇੱਕ ਤਾਂ ਜੋ ਗਲਤ ਹੈ ਉਹਨੂੰ ਗਵਾਉਂਦਾ ਹੈ, ਜੋ ਠੀਕ ਹੈ ਉਹਨੂੰ ਪੂਰਾ ਕਰ ਦਿੰਦਾ ਹੈ। ਇਸ ਲਈ ਸਾਰੇ ਜੀਵਨ ਦੀ ਸ਼ਕਤੀ, ਲੋਕ ਕਹਿੰਦੇ ਨੇ ਇਹ ਧਰਮ ਹੈ ਕਿਉਂ, ਗੁਰਦੁਆਰਾ ਇਹ ਕਾਹਦੇ ਵਾਸਤੇ ਹੈ, ਗੁਰਬਾਣੀ ਪੜ੍ਹਨੀ ਨਿਤਨੇਮ, ਜੇ ਸਾਨੂੰ ਸਮਝ ਆ ਜਾਏ ਤੇ ਅਸੀਂ ਸ਼ੌਂਕ ਨਾਲ ਕਰਾਂਗੇ। ਇਹਦੀ ਜ਼ਰੂਰਤ ਇਹ ਹੈ ਕਿ ਮਨੁੱਖ ਦੇ ਮਾਇੰਡ ਦੇ ਵਿਚ ਨਿਰੰਤਰ ਹਰ ਰੋਜ਼ ਇੱਛਾਵਾਂ ਪੈਦਾ ਹੋ ਰਹੀਆਂ ਨੇ, ਔਰ ਸਰੀਰ ਉਹਨਾਂ ਦੀ ਪੂਰਤੀ ਨਹੀਂ ਕਰ ਸਕਦਾ, ਉੱਥੇ ਮਰ ਜਾਏਗਾ। ਕਿੰਨੇ ਕੁ ਭੋਗ ਨਾਲ ਉਹ ਪੂਰਾ ਕਰੇਗਾ, ਉਸ ਹਜ਼ਾਰ ਹਜ਼ਾਰ ਭੋਗ ਚਾਹੁੰਦਾ ਮਨ, ਔਰ ਕੇਵਲ ਸੰਸਾਰੀਆਂ ਦਾ ਨਹੀਂ, ਇਹ ਤੇ ਮਨ ਹੈ, ਸਰੀਰ ਸਾਰਿਆਂ ਦਾ ਇੱਕੋ ਜਿਹਾ ਹੈ। ਜੇ ਕੋਈ ਧਾਰਮਿਕ ਆਦਮੀ ਹੈ, ਵੈਸੇ ਕੋਈ ਬਾਹਰੋਂ ਬਾਹਰੋਂ ਐਲਾਨ ਕਰੀ ਜਾਏ ਵੀ ਹੁਣ ਮੈਂ ਪੂਰੀ ਤਰ੍ਹਾਂ, ਪਰ ਨਹੀਂ, ਉਹ ਸਰੀਰ ਤਾਂ ਆਖਰ ਮਨੁੱਖ ਦਾ ਹੈ, ਉਹਦੇ ਅੰਦਰ ਜਿਹੜਾ ਸਿਸਟਮ ਬਣਿਆ ਹੋਇਆ ਮਨੁੱਖੀ ਹੈ। ਇਹ ਤਾਂ ਕੁਝ ਵਿਰਲੇ ਲੋਕ ਨੇ ਕਿ ਜਿਹੜੇ ਸਾਰਾ ਹੀ ਸਿਸਟਮ ਤੋੜ ਕੇ ਨਵਾਂ ਪੈਦਾ ਕਰ ਦਿੰਦੇ, ਉੱਥੇ ਨਹੀਂ ਪੈਦਾ ਹੁੰਦਾ ਕੁਝ, ਉਹ ਗੱਲ ਠੀਕ ਹੈ, ਉਹ ਵਿਲੱਖਣ ਹੈ, ਵੱਖਰਾ ਹੈ, ਨਿਆਰਾ ਹੈ, ਨਿਰਲੇਪ, ਉਹ ਨਹੀਂ ਪੈਦਾ ਹੋਣ ਦਿੰਦੇ, ਉੱਥੇ ਫਿਰ ਜਨਮ ਹੁੰਦਾ ਹੀ ਨਹੀਂ। ਰੋਵੈ ਪੂਤ ਨਾ ਕਲਪੈ ਮਾਈ, ਕਬੀਰ ਸਾਹਿਬ ਕਹਿੰਦੇ ਨਾ ਪੁੱਤਰ ਰੋਂਦਾ ਉੱਥੇ, ਨਾ ਮਾਂ ਕਲਪਦੀ ਹੈ, ਕਿਉਂਕਿ ਉਹਨਾਂ ਨੇ ਨਸ਼ਟ ਕਰ ਦਿੱਤਾ ਸਭ ਕੁਝ। ਸੰਭਾਵਨਾਵਾਂ, ਜਿਵੇਂ ਕੋਈ ਰਸਤੇ ਹੀ ਟੁੱਟ ਜਾਣ ਤੇ ਉੱਥੇ ਪਹੁੰਚੇਗਾ ਕਿਵੇਂ, ਅਬ ਤੋਂ ਜਾਏ ਚੜੇ ਸਿੰਘਾਸਨ ਵਾਲਿਆਂ ਦੀ ਗੱਲ ਹੈ, ਮਿਲੇ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਭਏ ਹੈ ਕੋਈ ਨਾ ਸਕੈ ਪਛਾਣੀ। ਜਾਂ ਉਹਨਾਂ ਨੇ ਕਿਹਾ ਕਿ ਜਿਸ ਥਾਂ ਤੇ ਇੱਕ ਔਕਟ ਘਾਟੀ ਰਾਮ ਕੀ, ਤੇਰੇ ਚੜ ਰਹੇ ਹੋ ਕਬੀਰ, ਇੱਕ ਬੜੀ ਉੱਚੀ ਥਾਂ ਹੈ। ਕਬੀਰ ਸਾਹਿਬ ਕਹਿੰਦੇ ਮੈਂ ਉੱਥੇ ਚਲਾ ਗਿਆ ਔਰ ਉਸ ਮਕਾਨ ਤੇ ਚੜ ਕੇ ਮੈਂ ਪਿੱਛੋਂ ਪੌੜੀ ਲਾ ਦਿੱਤੀ ਜਿਹਦੇ ਰਾਹੀਂ ਮੈਂ ਚੜਿਆ, ਹੁਣ ਦੂਸਰਾ ਨਹੀਂ ਆ ਸਕਦਾ ਉੱਥੇ। ਯਾਨੀ ਕਿ ਹੁਣ ਵਿਕਾਰ ਉੱਥੇ ਐਂਟਰੀ ਨਹੀਂ ਕਰ ਸਕਦੇ, ਐਸੀ ਥਾਂ ਹੈ ਉਹਨਾਂ ਨੇ ਬਿਆਨ ਕੀਤਾ। ਪਰ ਅਹੰਕਾਰ ਨੂੰ ਆਮ ਆਦਮੀ ਵਾਸਤੇ ਕਿਹਾ ਵੀ ਤੂੰ ਇਹ ਪੰਕਤੀ ਨਾ ਵਰਤ ਲਈ ਕਿਤੇ, ਅਜੇ ਤੂੰ ਤੇ ਵਿੱਚ ਹੀ ਬੈਠਾ ਹੋਇਆ, ਕਿਤੇ ਤੂੰ ਨਾ ਕਹੀ ਮੈਂ ਉੱਚੇ ਥਾਂ ਤੇ ਚੜ ਗਿਆ, ਉੱਚਾ ਨਹੀਂ ਇਹ ਤੇ ਬਹੁਤ ਨੀਵਾਂ, ਅਜੇ ਤਾਂ ਉੱਚਾ ਲੱਗਦਾ ਵੀ ਤੂੰ ਇਸ ਤੋਂ ਉੱਚਾ ਗਿਆ ਨਹੀਂ ਜਿੱਥੇ ਆਦਮੀ ਖੜਾ ਹੈ ਨਾ। ਅਸਲ ਵਿਚ ਗਲਤ ਦੁਨੀਆ ਦਿਸਦੀ ਕਿਉਂ ਨੇ, ਕਿਉਂਕਿ ਉਹਦੇ ਜਿਹੜੀ ਚੀਜ਼ ਦੇ ਵਿਚ ਬੰਦਾ ਬੈਠਾ ਉਹ ਥੋੜੀ ਦਿਸੇਗੀ, ਜਦੋਂ ਉਹਦੇ ਤੋਂ ਸੁਰਤ ਉੱਚੀ ਉੱਠੇਗੀ, ਉੱਚਾ ਜਾਏਗਾ, ਉੱਚੀ ਛੱਤ ਤੇ ਜਾਏਗਾ ਤੇ ਨੀਵੀਂ ਚੀਜ਼ਾਂ ਦਿਸਣਗੀਆਂ ਕਿਵੇਂ ਦੀਆਂ ਨੇ, ਉਹ ਸਾਰੀਆਂ ਨੂੰ ਦੇਖ ਸਕੇਗਾ। ਔਰ ਗਿਆਨ ਦਾ ਇਹ ਅਰਥ ਹੈ ਕਿ ਸਿਰੇ ਤੇ ਚਲੇ ਜਾਣਾ ਔਰ ਫਿਰ ਜੋ ਕੁਝ ਸਾਰਾ ਦਿਸਦਾ ਉਹਦੀ ਵਿਆਖਿਆ ਠੀਕ ਹੁੰਦੀ ਹੈ। ਉਹਦੇ ਤੋਂ ਪਹਿਲਾਂ ਵਿੱਚ ਟੋ ਟੋ ਕੇ ਜਿਵੇਂ ਅੰਧਾ ਆਦਮੀ ਕੰਧਾਂ ਨੂੰ ਵੇਖ ਵੇਖ ਕੇ ਕੁਝ ਕਹੇ ਵੀ ਇਹ ਕੰਧ ਇਸ ਤਰ੍ਹਾਂ ਦੀ ਹੈ, ਇਧਰ ਨੂੰ ਮੋੜ ਜਾਂਦਾ, ਉਹ ਇਸ ਤਰ੍ਹਾਂ ਦਾ ਹੈ। ਪਰ ਇੱਕ ਇਸ ਤਰ੍ਹਾਂ ਦੀ ਦੁਨੀਆ ਜਿਸ ਥਾਂ ਤੇ ਕਬੀਰ ਜੀ ਕਹਿੰਦੇ ਮੈਂ ਚਲਾ ਗਿਆ, ਉਸ ਥਾਂ ਤੇ ਇਹ ਦੂਸਰੀ ਦੁਬਦਾ ਜਿਹਨੂੰ ਗੁਰੂ ਅਮਰਦਾਸ ਜੀ ਨੇ ਕਿਹਾ ਜਿਉਂ ਨਿਰਮਲ ਬਾਹਰੋਂ ਨਿਰਮਲ, ਇਹ ਦੋ ਪੌੜੀਆਂ ਨੇ ਇਕੱਠੀਆਂ ਆਨੰਦ ਸਾਹਿਬ ਦੇ ਅੰਦਰ, ਮੇਰੇ ਖਿਆਲ ਵਿਚ 17 ਜਾਂ ਇੱਥੇ ਕਰਕੇ 18-19 ਨੰਬਰ ਪੌੜੀਆਂ ਹੋਣਗੀਆਂ ਆਨੰਦ ਸਾਹਿਬ ਦੀਆਂ, ਜਿਹਦੇ ਵਿਚ ਪਹਿਲਾਂ ਉਹਨਾਂ ਮੈਲਿਆਂ ਦੀ ਜਿਹਦੇ ਵਿਚ ਆਮ ਵਿਅਕਤੀ ਆਉਂਦਾ ਆਪਣੇ ਵਰਗੇ ਲੋਕ, ਜਿਉਂ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀਉ ਤਾਂ ਮੈਲੇ ਤਿੰਨੀ ਜਨਮ ਜੂਵੈ ਹਾਰਿਆ ਇਹ ਤ੍ਰਿਸ਼ਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ ਵੇਦਾਂ ਮੈਂ ਨਾਮ ਉੱਤਮ ਸੋ ਸੁਣੇ ਨਾਹੀਂ ਫਿਰੈ ਜੋ ਬੇਤਾਲਿਆ ਕਹਿ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਕਿੰਨੀ ਜਨਮ ਜੂਵੈ ਹਾਰਿਆ ਇਸ ਦੁਨੀਆਂ ਵਿਚ ਭਾਵਨਾਵਾਂ ਉੱਠਦੀਆਂ ਨੇ ਔਰ ਉਨ੍ਹਾਂ ਨੂੰ ਹਰ ਰੋਜ਼ ਸਾਫ਼ ਕਰਨ ਦੀ ਜ਼ਰੂਰਤ ਹੈ ਪਰ ਦੂਸਰੀ ਦੁਨੀਆਂ ਅੱਗੇ ਬਿਆਨ ਕੀਤੀ ਕਹਿਣ ਲੱਗੇ ਜੀਉ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀਉ ਨਿਰਮਲ ਬਾਹਰੋਂ ਦਾ ਅਰਥ ਹੈ ਸਰੀਰਕ ਤੌਰ ਤੇ ਜਿੰਨੇ ਵੀ ਉਹਦੇ ਸਰੀਰ ਨੇ ਔਰ ਅੰਦਰੋਂ ਵੀ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਏ ਪਹੁੰਚੇ ਨਾਹੀਂ ਉੱਥੇ ਨਹੀਂ ਪਹੁੰਚਦਾ ਉਹ ਐਸੀ ਥਾਂ ਹੈ ਕੂੜ ਦਾ ਅਰਥ ਹੈ ਝੂਠ ਸੋਏ ਦਾ ਅਰਥ ਹੈ ਉਹਦੀ ਖਬਰ ਇੱਕ ਐਸੀ ਦੁਨੀਆ ਜਿੱਥੇ ਕੂੜ ਦੀ ਝੂਠ ਦੀ ਵਿਕਾਰ ਦੀ ਦੁਨੀਆ ਉਹਦਾ ਅਸਰ ਜਾਂਦਿਆਂ ਜਾਂਦਿਆਂ ਸੱਚ ਵਿੱਚ ਤਬਦੀਲ ਹੋ ਜਾਏ ਇਸ ਤਰ੍ਹਾਂ ਦਾ ਇੱਕ ਜੀਵਨ ਜਿੱਥੇ ਜਾਣ ਦੇ ਨਾਲ ਝੂਠ ਵੀ ਸੱਚ ਵਿੱਚ ਤਬਦੀਲ ਹੋ ਜਾਏ ਇੱਕ ਤਰ੍ਹਾਂ ਦਾ ਉਹਦੇ ਜੀਵਨ ਦੇ ਵਿੱਚ ਇੰਨੀ ਉੱਚੀ ਦਸ਼ਾ ਹੈ ਨਾ ਭਾਈ ਵੀਰ ਸਿੰਘ ਹੋਰਾਂ ਨੇ ਇੱਕ ਸਿੱਖ ਦਾ ਜੀਵਨ ਲਿਖਿਆ ਥੋੜੇ ਦਿਨ ਹੋਏ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿਚ ਆਇਆ ਸੀ ਕਰਤਾਰਪੁਰ ਜਿਹੜਾ ਇਧਰ ਨਾਲ ਪੈਂਦਾ ਅੰਮ੍ਰਿਤਸਰ ਜ਼ਿਲ੍ਹੇ ਦੇ ਪਾਕਿਸਤਾਨ ਵਾਲਾ ਜਿੱਥੇ 17 ਸਾਲ ਗੁਰੂ ਸਾਹਿਬ ਰਹੇ ਔਰ ਉਸ ਥਾਂ ਤੇ ਇੱਕ ਸੱਜਣ ਆਇਆ ਉਹਨੂੰ 2 ਕੁ ਮਹੀਨੇ ਹੋਏ ਸਨ ਭਾਈ ਵੀਰ ਸਿੰਘ ਕਹਿੰਦੇ ਉਹਨਾਂ ਨੇ ਇਹਦਾ ਜ਼ਿਕਰ ਮੇਰੇ ਖਿਆਲ ਵਿਚ ਇੱਕ ਛੋਟੀ ਉਹਨਾਂ ਦੀ ਪੋਥੀ ਹੈ ਗੁਰਮੁਖ ਸਿੱਖਿਆ ਔਰ ਜਿਸ ਨੇ ਇਸ ਮਾਰਗ ਤੇ ਤੁਰਨਾ ਜਿਨੇ ਕੁਝ ਵੀ ਥੋੜਾ ਬਹੁਤ ਕਰਨਾ ਮੇਰੇ ਖਿਆਲ ਵਿਚ ਆਇਆ ਕਿ ਇਹ ਜਿਹੜੀ ਭਾਈ ਵੀਰ ਸਿੰਘ ਹੋਰਾਂ ਦੀ ਪੋਥੀ ਗੁਰਮੁਖ ਸਿੱਖਿਆ ਜਿਹਦੇ ਵਿਚ ਉਹਨਾਂ ਚਿੱਠੀਆਂ ਪਾਈਆਂ ਨੇ ਜਗਿਆਸੂਆਂ ਨੂੰ ਉਹ ਉਹਦੇ ਕੋਲ ਹੋਣੀ ਬਹੁਤ ਜ਼ਰੂਰੀ ਹੈ ਵੈਸੇ ਤਾਂ ਆਪੋ ਆਪਣਾ ਸ਼ੌਕ ਹੈ ਕੋਈ ਕਿਸੇ ਲਿਖਾਰੀ ਨੂੰ ਕੋਈ ਕਿਸੇ ਨੂੰ ਪੜ੍ਹਦਾ ਪਰ ਮੇਰੀ ਸਮਝ ਵਿਚ ਇਹੋ ਆਇਆ ਜੇ ਗੁਰਮਤ ਨੂੰ ਸਮਝਣਾ ਗੁਰੂ ਗ੍ਰੰਥ ਸਾਹਿਬ ਔਰ ਸਿੱਖੀ ਬਾਰੇ ਸਮਝਣਾ ਤੇ ਸਿੱਖ ਕੋਲ ਭਾਈ ਵੀਰ ਸਿੰਘ ਦੀ ਲਿਖਤ ਹੋਣੀ ਬਹੁਤ ਜ਼ਰੂਰੀ ਹੈ ਉਹਦੇ ਵਿਚ ਇੰਨੇ ਸਰਲ ਢੰਗ ਦੇ ਨਾਲ ਇੰਨੀ ਬਰੀਕੀ ਨਾਲ ਔਰ ਇੰਨੇ ਸਾਦੇ ਢੰਗ ਨਾਲ ਲਿਖਿਆ ਗਿਆ ਉਹ ਕਹਿੰਦੇ ਕੋਈ ਸਿੱਖ 2 ਮਹੀਨੇ ਤੋਂ ਆਇਆ ਅਜੇ ਉਹਨੇ ਗੁਰੂ ਸਾਹਿਬ ਦੀ ਕੁਝ ਸਮਾਂ ਸੰਗਤ ਕੀਤੀ ਸੀ ਤੇ ਉਹਦੀ ਮੌਤ ਹੋ ਗਈ ਉਹਦਾ ਚਲਾਣਾ ਹੋ ਗਿਆ ਅਜੇ ਪੂਰੀ ਤਰ੍ਹਾਂ ਉਹਦੇ ਵਿਚ ਸੰਭਾਵਨਾ ਨਹੀਂ ਸੀ ਕਿ ਉਹ ਸਾਰੇ ਪਾਪਾਂ ਨੂੰ ਨਸ਼ਟ ਨਹੀਂ ਸੀ ਕਰ ਸਕਿਆ ਸਮਾਂ ਲੱਗਦਾ ਗੁਰੂ ਕੋਲ ਵੀ ਸਮਾਂ ਲੱਗਦਾ ਕਈ ਵਾਰੀ ਆਪਾਂ ਕਹਿੰਦੇ ਹਾਂ ਵੀ ਹੁਣ ਹੁਣੇ ਹੀ ਹੋ ਜਾਣਾ ਚਾਹੀਦਾ ਇਸ ਤਰ੍ਹਾਂ ਨਹੀਂ ਹੁੰਦਾ ਕਦੇ ਜੇ ਗੁਰੂ ਨਾਨਕ ਸਾਹਿਬ ਕੋਲ ਸਮਾਂ ਲੱਗਦਾ ਤੇ ਆਮ ਬੰਦੇ ਦੀ ਆਮ ਸਮੇਂ ਦੇ ਵਿਚ ਕੀ ਹੋ ਸਕਦਾ ਹੈ ਭਾਈ ਸਾਹਿਬ ਨੇ ਉੱਥੇ ਆਪਣੇ ਤਜਰਬੇ ਦੇ ਆਧਾਰ ਤੇ ਇਹ ਸਾਖੀ ਲਿਖੀ ਵੇਖੋ ਕੁਝ ਚੀਜ਼ਾਂ ਐਸੀਆਂ ਨੇ ਜਿਹੜੀਆਂ ਲਿਖਤ ਵਿਚ ਨਹੀਂ ਆਉਣਗੀਆਂ ਜਿਹੜੀਆਂ ਚੀਜ਼ਾਂ ਦੇ ਸਬੂਤ ਨੇ ਮਿਲਣਗੇ ਔਰ ਉਹ ਕੁਝ ਲੋਕਾਂ ਵਾਸਤੇ ਹੁੰਦੀਆਂ ਨੇ ਜਿਨ੍ਹਾਂ ਦੇ ਅੰਦਰ ਉਹ ਥਾਂ ਬਣੀ ਹੁੰਦੀ ਬਾਕੀ ਦੇ ਉਹ ਸੁਣਨਾ ਵੀ ਨਹੀਂ ਚਾਹੁੰਦੇ ਉਹ ਕਹਿੰਦੇ ਜਦੋਂ ਪਰਲੋਕ ਵਿਚ ਚਲੇ ਗਏ ਤੇ ਉਹਦਾ ਲੇਖਾ ਇਹ ਤੇ ਹੁਣ ਸਾਨੂੰ ਗੁਰਬਾਣੀ ਸਿੱਧ ਕਰਦੀ ਵੀ ਲੇਖਾ ਤੇ ਹੁੰਦਾ ਨਾ ਜ਼ਰੂਰ ਪਰਲੋਕ ਵੀ ਹੈ ਕੁਝ ਚੀਜ਼ਾਂ ਤੇ ਬਾਣੀ ਮਨਾ ਲਏਗੀ ਧੱਕੇ ਨਾਲ ਔਰ ਐਸੇ ਐਸੇ ਸ਼ਬਦ ਨੇ ਬਾਣੀ ਵਿਚ ਜਿਨ੍ਹਾਂ ਦੇ ਹੋਰ ਕੋਈ ਫਿਲਾਸਫੀ ਵਾਲੇ ਅਰਥ ਨਹੀਂ ਕੱਢੇ ਜਾ ਸਕਦੇ ਉੱਥੇ ਉਹਦਾ ਹਿਸਾਬ ਹੋਇਆ ਤੇ ਹਿਸਾਬ ਦੇ ਵਿਚ ਆਇਆ ਵੀ ਅਜੇ ਦੇ ਕਰਮ ਬਾਕੀ ਬਹੁਤ ਬਚੇ ਨੇ ਅਜੇ ਤਾਂ ਸ਼ੁਰੂਆਤ ਹੋਈ ਸੀ ਪਰ ਨਾਲ ਉਹ ਧਰਮ ਰਾਜ ਨੇ ਕਿਹਾ ਭਾਈ ਸਾਹਿਬ ਦੇ ਕਹਿਣ ਅਨੁਸਾਰ ਕਿਉਂਕਿ ਬ੍ਰਹਮ ਗਿਆਨੀ ਸਨ ਤਜਰਬੇ ਵਾਲੇ ਕੀ ਪਤਾ ਕਿਹੜੇ ਢੰਗ ਨਾਲ ਉਹਨਾਂ ਦੇਖਿਆ ਉਹਨਾਂ ਨੇ ਕਿਹਾ ਵੀ ਧਰਮ ਰਾਜ ਨੇ ਕਿਹਾ ਵੀ ਇਹਦੇ ਕਰਮ ਅਜੇ ਗਲਤ ਬਹੁਤ ਨੇ ਅਜੇ ਨਹੀਂ ਇਹ ਛੁੱਟ ਸਕਦਾ ਪਰ ਇਹ ਅੰਦਰ ਇਹਦੇ ਗੁਰੂ ਨਾਨਕ ਸਾਹਿਬ ਦਾ ਸ਼ਬਦ ਵਸਿਆ ਹੋਇਆ ਇਹਨੇ ਕੁਝ ਸਮਾਂ ਸ਼ਬਦ ਨੂੰ ਜਪਿਆ ਨਾਮ ਜਪਿਆ ਇਹਦੇ ਅੰਦਰ ਵਸ ਗਿਆ ਸ਼ਬਦ ਤੇ ਹੁਣ ਮੈਂ ਦੁਬਧਾ ਵਿਚ ਫਸਿਆ ਵੀ ਜਿਹਦੇ ਹਿਰਦੇ ਵਿਚ ਸ਼ਬਦ ਵਸ ਜਾਏ ਨਾ ਜ਼ੁਬਾਨ ਤੇ ਨਹੀਂ ਹਿਰਦੇ ਦਾ ਅਰਥ ਜਿਹੜੇ ਸਰੀਰ ਦੀ ਮੈਂ ਭਾਵਨਾ ਜਿੱਥੋਂ ਪੈਦਾ ਹੁੰਦੀਆਂ ਨੇ ਪਿਆਰ ਵਾਲਾ ਜੀਵਨ ਉਹਨੂੰ ਫਿਰ ਇਹ ਜਿਹੜਾ ਧਰਮਰਾਜ ਸਜ਼ਾ ਇੰਨੀ ਜਲਦੀ ਨਹੀਂ ਦੇ ਸਕਦਾ ਪਰ ਉਹਨੇ ਫਿਰ ਵੀ ਕਿਹਾ ਵੀ ਇਹਦਾ ਜਿਹੜਾ ਸਮਾਂ ਹੈ ਕੁਝ ਸਮਾਂ ਜਿਹੜਾ ਇਹਨੂੰ ਸਜ਼ਾ ਦੇਣੀ ਹੈ ਜਾਓ ਇਹਨੂੰ ਨਰਕ ਵਿਚ ਸੁੱਟ ਕੇ ਆਓ ਜਿੱਥੇ ਅੱਗ ਬਲਦੀ ਇਹ ਤੇ ਗੁਰੂ ਸਾਹਿਬ ਨੇ ਕਿਹਾ ਨਾ ਕਿ ਪਾਪੀ ਕਰਮ ਕਮਾਵ ਦੇ ਕਰਦੇ ਹਾਏ ਹਾਏ, ਇਹ ਉਹਦੇ ਵਿੱਚ ਆਇਆ ਸਲੋਕ 12 ਤੇ ਵਧੀਕ ਵਿੱਚ। ਨਾਨਕ ਜਿਉ ਮਥਨ ਮਦਾਣੀਆਂ ਤਿਉ ਮਥੇ ਧਰਮ ਰਾਏ, ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਬਚਨ ਨੇ। ਇਹਨਾਂ ਤੋਂ ਕਿਵੇਂ ਭਜਾਂਗੇ? ਸਤਿਗੁਰੂ ਕਹਿੰਦੇ ਜਿਵੇਂ ਮਦਾਣੀ ਦਹੀਂ ਨੂੰ ਰਿੜਕਦੀ ਹੈ, ਪਾਪੀਆਂ ਨੂੰ ਇਸ ਤਰ੍ਹਾਂ ਧਰਮ ਰਾਜ ਰਿੜਕਦਾ ਹੈ। ਨਾਨਕ ਜਿਉ ਮਥਨ ਮਦਾਣੀਆਂ ਤਿਉ ਮਥੇ ਧਰਮ ਰਾਏ, ਉਥੇ ਲੈ ਕੇ ਗਏ ਤੇ ਅੱਗੇ ਸਾਰੇ ਸੱਜਣ ਬੈਠੇ ਹੋਏ ਸਨ ਜਿਹੜੇ ਕਹਿੰਦੇ ਹੁੰਦੇ ਸਨ ਧਰਮ ਰਾਜ ਹੁੰਦਾ ਹੀ ਨਹੀਂ। ਫਿਰ ਉਹ ਚੰਗੀ ਤਰ੍ਹਾਂ ਕਹਿੰਦਾ ਵੀ ਦੇਖ ਲਓ, ਤੁਸੀਂ ਬਹੁਤ ਕਹਿੰਦੇ ਰਹੋ ਮੈਂ ਹੈ ਨਹੀਂ, ਤੇ ਹੁਣ ਮੈਂ ਤੁਹਾਨੂੰ ਆਪਣਾ ਹੱਥ ਦਿਖਾਉਂਦਾ ਮੇਰੇ ਹੱਥ ਕਿਵੇਂ ਨੇ। ਭਾਈ ਸਾਹਿਬ ਕਹਿੰਦੇ ਉੱਥੇ ਜਦੋਂ ਸਿੱਖ ਨੂੰ ਲੈ ਕੇ ਗਏ, ਭਾਵਨਾ ਦੇ ਨਾਲ ਇਹਨੂੰ ਸੁਣਨ ਦਾ ਯਤਨ ਕਰਨਾ, ਲੈ ਕੇ ਗਏ ਉੱਥੇ ਅੱਗ ਬਲਦੀ ਸੀ ਨਰਕ ਦੇ ਅਰਥੀ, ਇਹਨੇ ਸੜਦੀ ਹੋਈ ਦਸ਼ਾ, ਤੇ ਜਿਸ ਵਕਤ ਉਹਨੇ ਪੈਰ ਧਰਿਆ ਬਲਦੀ ਹੋਈ ਅੱਗ ਬੁੱਝ ਗਈ, ਸਾਰਾ ਕੁਝ ਠੰਡਾ ਹੋ ਗਿਆ। ਨਰਕ ਜੋ ਤਪਦਾ ਸੀ ਠੰਡਕ ਵਿੱਚ ਬਦਲ ਗਿਆ। ਉਹਦੇ ਪ੍ਰਬੰਧਕ ਘਬਰਾ ਗਏ, ਉਹ ਬੜੇ ਅਸ਼ਾਂਤ ਤੇ ਹੈਰਾਨ, ਪਹਿਲੀ ਵਾਰੀ ਹੋਇਆ ਸੀ। ਧਰਮਰਾਜ ਕੋਲ ਦੌੜ ਕੇ ਗਏ ਵੀ ਸਾਡੀ ਸਾਰੀ ਮਸ਼ੀਨਰੀ ਬੰਦ ਹੋ ਗਈ, ਕੋਈ ਉਪਰਾਲਾ ਕਰੋ, ਸਭ ਬੰਦ ਹੈ, ਕੋਈ ਅੱਗ ਨਹੀਂ ਬਲਦੀ, ਅੱਗ ਬਲ ਰਹੀ ਹੈ ਉਹਦਾ ਸੇਕ ਨਹੀਂ ਲੱਗਦਾ, ਸਾਡੇ ਕੜਾਏ ਠੰਡੇ ਹੋ ਗਏ ਨੇ, ਸਾਡਾ ਤੇ ਮਣ ਹੀ ਨਹੀਂ ਲੱਗਦਾ ਪਿਆ ਨਰਕ ਵਿੱਚ, ਸਾਡਾ ਤੇ ਜੀਵਨ ਬਣ ਗਿਆ ਵੀ ਚਾਰ ਬੰਦੇ ਜਿੰਨਾ ਚਿਰ ਕੁਰਲਾਂਦੇ ਨਹੀਂ ਉਹਨਾਂ ਚਿਰ ਆਨੰਦ ਹੀ ਨਹੀਂ ਆਉਂਦਾ। ਉਹਨਾਂ ਅੱਗੇ ਜਾ ਕੇ ਵੇਖਿਆ ਤੇ ਧਰਮ ਰਾਜਾ ਵੀ ਭਿੱਜਿਆ ਪਿਆ ਬਾਰਿਸ਼ ਦੇ ਨਾਲ। ਇਹ ਭਾਈ ਸਾਹਿਬ ਕਹਿੰਦੇ ਨੇ, ਉਹਨੇ ਕਿਹਾ ਵੀ ਜੇ ਤੁਸੀਂ ਆਪਣੀ ਕਾਰਵਾਈ ਚਲਾਉਣੀ ਹੈ ਨਾ ਤੇ ਉਸ ਬੰਦੇ ਨੂੰ ਕੱਢੋ ਉਥੋਂ, ਕਿਉਂਕਿ ਉਹਦੇ ਹੁੰਦਿਆਂ ਨਰਕ ਗਰਮ ਨਹੀਂ ਹੋ ਸਕਦਾ, ਕਿਉਂਕਿ ਉਹਦੇ ਅੰਦਰ ਸ਼ਬਦ ਟਿਕ ਗਿਆ, ਉਹਦੇ ਅੰਦਰ ਨਾਮ ਟਿਕ ਗਿਆ, ਇਹ ਨਾਮ ਦੀ ਬਰਕਤ ਏ, ਉਹਦੇ ਵਿੱਚ ਇੰਨੀ ਠੰਡਕ ਹੈ ਕਿ ਜਿੱਥੇ ਨਾਮ ਹੋਏਗਾ ਉਸ ਥਾਂ ਤੇ ਆਉਂਦਾ ਹੋਇਆ ਨਰਕ ਵੀ ਆਪਣਾ ਚਿਹਰਾ ਤਬਦੀਲ ਕਰਕੇ ਸਵਰਗ ਬਣ ਜਾਏ। ਇਹ ਠੀਕ ਹੈ ਉੱਥੇ ਹੋਵੇ ਤੇ ਤਾਂ ਚਲੋ, ਅਸੀਂ ਇਸ ਸਾਖੀ ਦੇ ਅੰਧ ਵਿਸ਼ਵਾਸ ਵਾਲੇ ਹਿੱਸੇ ਨੂੰ ਛੱਡ ਕੇ ਦੂਸਰਾ ਹਿੱਸੇ ਲੈ ਲਈਏ ਕਿ ਨਾਮ ਦੇ ਵਿੱਚ ਇੰਨੀ ਉਸ ਵਿਅਕਤੀ ਵਿੱਚ ਬਰਕਤ ਹੋ ਜਾਂਦੀ ਏ ਕਿ ਉਹਦੇ ਕੋਲ ਆਉਂਦਾ ਆਉਂਦਾ ਝੂਠ ਸੱਚ ਵਿੱਚ ਤਬਦੀਲ ਹੁੰਦਾ ਹੈ, ਤੇ ਜਿੰਨਾ ਚਿਰ ਬੰਦੇ ਦੇ ਅੰਦਰ ਝੂਠ ਹੋਵੇ ਉਨਾ ਚਿਰ ਉਹਦੇ ਤੱਕ ਆਉਂਦਾ ਹੋਇਆ ਜਿਹੜਾ ਝੂਠ ਹੈ ਜਿਹੜਾ ਸੱਚ ਹੈ ਉਹਦੇ ਵਿੱਚ ਵੀ ਫਿੱਕਾ ਪਣਾ ਜਾਂਦਾ ਹੈ। ਇਸ ਕਰਕੇ ਦੋ ਤਰ੍ਹਾਂ ਦੇ ਲੋਕ ਮੈਂ ਬੇਨਤੀ ਕਰ ਰਿਹਾ ਸਾਂ ਕਿ ਪਰਮਾਤਮਾ ਦੇ ਸੁਭਾਅ ਬਾਰੇ ਅੱਜ ਦੇ ਸ਼ਬਦ ਵਿੱਚ ਕਿਹਾ ਤੇ ਬੇਨਤੀ ਕਰ ਰਿਹਾ ਸਾਂ ਕਿ ਉਹਦੇ ਦੋ ਸੁਭਾਅ ਨੇ, ਇੱਕ ਪਾਸੇ ਬਖਸ਼ ਦੇਣ ਵਾਲਾ, ਇੱਕ ਪਾਸੇ ਪਿਆਰ ਕਰਨ ਵਾਲਾ, ਤੇ ਕਈਆਂ ਨੇ ਕਿਹਾ ਸਖਤ ਬੜਾ ਹੈ, ਦੂਸਰਿਆਂ ਨੇ ਕਿਹਾ ਪਿਆਰ ਕਰਨ ਵਾਲਾ ਬੜਾ ਹੈ। ਉਹਦੇ ਵਿੱਚ ਸੁਭਾਅ ਉਹਦੇ ਦੋਵੇਂ ਨੇ, ਜਿਵੇਂ ਦਾ ਵਿਅਕਤੀ ਉਹਦੇ ਕੋਲ ਜਾਂਦਾ ਹੈ ਉਸ ਤਰ੍ਹਾਂ ਦਾ ਸੁਭਾਅ ਉਹਦੇ ਤੇ ਉਹ ਵਰਤ ਲੈਂਦਾ ਹੈ, ਕਿਉਂਕਿ ਸਤਿਗੁਰੂ ਨੇ ਬਾਣੀ ਵਿੱਚ ਇੱਕ ਬਚਨ ਕਿਹਾ, ਕਹਿਣ ਲੱਗੇ ਉਹ ਕਿਸੇ ਦੀ ਪਰਵਾਹ ਨਹੀਂ ਕਰਦਾ, ਇੱਕ ਪਾਸੇ ਪਿਆਰ ਕਰਨ ਵਾਲਾ ਵੀ ਬੜਾ ਹੈ, ਜਿਹਦੇ ਅੰਦਰ ਔਗਣ ਹੋਣ ਔਰ ਉਹ ਅੰਦਰੋਂ ਟੁੱਟ ਕੇ ਆ ਜਾਏ ਉਹਦੀ ਸ਼ਰਨ ਵਿੱਚ, ਉਹਨੂੰ ਗਲ ਨਾਲ ਲਾਉਣ ਲੱਗਿਆ ਦੇਰ ਨਹੀਂ ਲਾਉਂਦਾ, ਤੇ ਭਾਵੇਂ ਕੋਈ ਕਿੰਨਾ ਨਾ ਧੋ ਕੇ ਆ ਜਾਏ ਜੇ ਮਾਣ ਨਾਲ ਲੈ ਕੇ ਆ ਗਿਆ ਤੂੰ ਉਹਦੀ ਪਰਵਾਹ ਵੀ ਨਹੀਂ ਕਰਦਾ। ਇਹ ਦੋਵੇਂ ਸੁਭਾਅ ਦੇ ਅੰਦਰ ਮੈਂ ਬੇਨਤੀ ਕਰਦਾ ਅੱਗੇ ਚਲਾ ਗਿਆ ਸੀ ਬਾਬਾ ਫਰੀਦ ਜੀ ਦਾ ਸਲੋਕ ਤੁਹਾਨੂੰ ਯਾਦ ਹੋਏਗਾ ਕਿ ਜਿਹਦੇ ਅੰਦਰ ਇੱਕ ਆਦਮੀ ਆਪਣੇ ਆਪ ਨੂੰ ਕਹਿੰਦਾ ਮੈਂ ਸਵਾਰਾਂ ਤੇ ਤਾਂ ਆਪਣੇ ਆਪੇ ਦੇ ਦਰਸ਼ਨ ਹੋਣਗੇ, ਤੇ ਜਦੋਂ ਆਪਣੇ ਆਪ ਦੇ ਦਰਸ਼ਨ ਹੋਣਗੇ ਉਹਦੇ ਤੋਂ ਅੱਗੇ ਕੋਈ ਗੱਲ ਖੁੱਲੇਗੀ, ਜਿੰਨਾ ਚਿਰ ਆਪਣਾ ਆਪ ਹੀ ਨਹੀਂ ਦਿਸਿਆ ਉਨਾ ਚਿਰ ਪਰਮਾਤਮਾ ਦੇ ਵੇਖਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ, ਕਿਉਂਕਿ ਦਰਵਾਜ਼ਾ ਹੀ ਆਪਣਾ ਆਪ ਹੈ। ਉਹਦੇ ਘਰ ਨੂੰ ਜੇ ਕੋਈ ਰਾਹ ਜਾਂਦਾ ਹੈ ਤੇ ਮਨੁੱਖ ਦੇ ਆਪਣੇ ਧਿਆਨ ਦੇ ਵਿੱਚੋਂ ਦੀ ਜਾਂਦਾ, ਆਪਣੀ ਸੁਰਤ ਦੇ ਵਿੱਚੋਂ ਜਾਂਦਾ, ਇਹਦੇ ਰਾਹੀਂ ਉਹ ਜੁੜ ਸਕਦਾ ਉਹਦੇ ਨਾਲ। ਇਹ ਉਹਦਾ ਇੱਕ ਛੋਟੀ ਥਾਂ ਹੈ ਜਿੱਥੋਂ ਅੱਗੇ ਜਾ ਸਕਦਾ ਮਨੁੱਖ। ਇਸ ਲਈ ਆਪ ਸਵਾਰੈ ਮੈਂ ਮਿਲੈ, ਉਹ ਮਨੁੱਖ ਜਿਹਦਾ ਸਾਰਾ ਸਰੀਰ ਚਿੱਕੜ ਨਾਲ ਲਿਬੜਿਆ, ਜਦੋਂ ਉਪਰੋਂ ਉਹਦੇ ਮੈਲ ਲਏਗੀ ਤੇ ਉਹਦਾ ਆਪਣਾ ਸਰੀਰ ਨਿਕਲੇਗਾ, ਤੇ ਫਿਰ ਜਦੋਂ ਸ਼ੀਸ਼ੇ ਦੇ ਸਾਹਮਣੇ ਖੜਾ ਹੋਏਗਾ ਉਹਨੂੰ ਚਿਹਰਾ ਦਿਸੇਗਾ ਤੇ ਉਹ ਕਹੇਗਾ ਵੀ ਮੇਰਾ ਚਿਹਰਾ ਤੇ ਇਹ ਹੈ। ਇਸ ਤਰ੍ਹਾਂ ਸਾਡੇ ਜੀਵਨ ਦੇ ਉੱਤੇ ਜਿਹੜੇ ਕਈ ਤਰ੍ਹਾਂ ਦੇ ਲੇਪਣ ਹੋਏ ਪਏ ਨੇ, ਹੰਕਾਰ ਦੇ, ਕਈ ਤਰ੍ਹਾਂ ਦੀਆਂ ਭਾਵਨਾਵਾਂ ਦੇ, ਕਈ ਤਰ੍ਹਾਂ ਦੀਆਂ ਮੰਗਾਂ ਦੇ, ਤ੍ਰਿਸ਼ਨਾਵਾਂ ਦੇ, ਲੋਭ ਦੇ, ਮੋਹ ਦੇ ਤੇ ਹੋਰ ਕਈ ਤਰ੍ਹਾਂ ਦੇ ਜਿਹੜੇ ਅੰਦਰ ਪਕੜ ਹੈ, ਉਹ ਸਾਰੀਆਂ ਚੀਜ਼ਾਂ ਨੇ ਸਾਨੂੰ ਉਤੋਂ ਗੰਦਾ ਕਰ ਦਿੱਤਾ ਸਾਡੇ ਜੀਵਨ ਨੂੰ। ਇਸ ਕਰਕੇ ਜਦੋਂ ਆਪ ਸਵਾਰਿਆਂ ਦੀ ਗੱਲ ਸ਼ੁਰੂ ਹੁੰਦੀ ਏ ਉਹਦਾ ਅਰਥ ਹੈ ਆਪਣੇ ਉੱਤੋਂ ਉਸ ਮੈਲ ਨੂੰ ਲਾਉਣਾ ਸ਼ੁਰੂ ਕਰ ਦੇ। ਸਹਿਜੇ ਸਹਿਜੇ ਤੇਰੀ ਮੈਲ ਲਏਗੀ ਤੇ ਜਿੱਦਣ ਤੂੰ ਮੈਲ ਲੈ ਕੇ ਸ਼ੁੱਧ ਹੋ ਗਿਆ ਉਦਣ ਆਪਣੇ ਆਪੇ ਨੂੰ ਰੱਬ ਦੇ ਕੋਲ ਲੈ ਕੇ ਜਾਏਗਾ। ਪਰ ਉਸ ਵੇਲੇ ਇੱਕ ਖਿਆਲ ਰੱਖੀ, ਇਸ ਧੁਪੇ ਹੋਏ ਜੀਵਨ ਦਾ ਵੀ ਮਾਣ ਹੋ ਸਕਦਾ, ਉੱਥੇ ਜਾ ਕੇ ਕਿਤੇ ਇਹ ਨਾ ਕਹਿੰਦੇ ਵੀ ਮੇਰਾ ਦਾਅਵਾ ਹੈ ਹੁਣ ਮੈਂ ਆਪਣੇ ਆਪ ਨੂੰ ਸਵਾਰ ਲਿਆ। ਸਵਾਰੇ ਹੋਏ ਵੀ ਉਹੀ ਪ੍ਰਵਾਨ ਹੁੰਦੇ ਨੇ ਜਿਹੜੇ ਫਿਰ ਵੀ ਆਪਣੇ ਆਪ ਦੇ ਉੱਤੇ ਇੰਨਾ ਮਾਣ ਨਹੀਂ ਕਰਦੇ, ਕਿਉਂਕਿ ਉਹ ਬੜਾ ਬੇਪਰਵਾਹ ਹੈ। ਅੱਜ ਦੇ ਸ਼ਬਦ ਵਿੱਚ ਪਰਮਾਤਮਾ ਦੇ ਦੋ ਸੁਭਾਅ ਗਿਣੇ ਗਏ ਨੇ। ਇੱਕ ਪਾਸੇ ਅੱਜ ਦੇ ਸ਼ਬਦ ਵਿੱਚ ਇੱਕ ਇਸ ਤਰ੍ਹਾਂ ਦਾ ਮਨੁੱਖ ਗੁਰੂ ਕੇ ਚਰਨਾਂ ਵਿੱਚ ਆਇਆ ਜਿਹਦੇ ਜੀਵਨ ਦੀ ਕੋਈ ਉਮੀਦ ਨਹੀਂ, ਪਾਪਾਂ ਨਾਲ ਭਰਿਆ ਹੋਇਆ, ਉਹਦੇ ਕੋਲ ਸਿਰਫ ਆਸ ਹੈ ਕਿ ਜਿਉਂ ਭਾਵੈ ਤਿਉਂ ਰਾਖ ਲੈ। ਜਿਉਂ ਭਾਵੈ ਦਾ ਮਤਲਬ ਹੈ ਜਿਵੇਂ ਵੀ ਹੋ ਸਕਦਾ ਹੈ, ਭਾਵ ਮੇਰੇ ਅੰਦਰ ਕੁਆਲਿਟੀ ਕੋਈ ਨਹੀਂ, ਗੁਣ ਕੋਈ ਨਹੀਂ, ਜਿਵੇਂ ਹੋ ਸਕਦਾ ਤੂੰ ਮੈਨੂੰ ਆਪਣੇ ਕੋਲ ਰੱਖਦਾ, ਮੈਲਾ ਹਾਂ, ਔਗੁਣ ਨੇ, ਪਾਪ ਨੇ, ਜੋ ਵੀ ਹੈ। ਹੁਣ ਇੱਕ ਪਾਸੇ ਭਾਵੇਂ ਅਪਰਾਧੀ ਹੈ, ਉਹਦੇ ਵਿੱਚ ਇੱਕ ਬੜਾ ਵੱਡਾ ਗੁਣ ਹੈ, ਕਿਉਂਕਿ ਇਹ ਦੋ ਚੀਜ਼ਾਂ ਨੇ। ਤੁਸੀਂ ਰਹਿ ਰਾਸ ਦੇ ਸ਼ਬਦ ਦੇ ਵਿੱਚ ਗੁਰੂ ਅਰਜਨ ਦੇਵ ਜੀ ਦੇ ਬਚਨ ਪੜੋਗੇ, ਉਹਦੇ ਵਿੱਚ ਹਜ਼ੂਰ ਕਹਿੰਦੇ ਨੇ ਕਿ ਪਰਮਾਤਮਾ ਦੇ ਘਰ ਦੇ ਵਿੱਚ ਦੋ ਚੀਜ਼ਾਂ ਕੰਮ ਕਰਦੀਆਂ ਨੇ, ਇੱਕ ਤਰਸ ਤੇ ਦੂਸਰੀ ਉਹਦੀ ਮਿਹਰ। ਮਿਹਰ ਤੋਂ ਬਿਨਾਂ ਅੱਜ ਤੱਕ ਉਹਦੇ ਤੱਕ ਕੋਈ ਨਹੀਂ ਪਹੁੰਚਿਆ, ਉਹਦੀ ਰਹਿਮਤ ਹੀ ਖਿੱਚਦੀ ਹੈ ਮਨੁੱਖ ਨੂੰ, ਤੇ ਉਹਦੀ ਰਹਿਮਤ ਉਨਾ ਚਿਰ ਕਦੀ ਕਿਸੇ ਤੇ ਹੋਈ ਨਹੀਂ ਜਿੰਨਾ ਚਿਰ ਉਹਨੂੰ ਕਿਸੇ ਤੇ ਤਰਸ ਨਹੀਂ ਆਇਆ। ਇਹ ਦੋ ਚੀਜ਼ਾਂ ਇਕੱਠੀਆਂ ਵਾਪਰਦੀਆਂ, ਪਹਿਲਾਂ ਤਰਸ ਆਏਗਾ ਉਹਨੂੰ, ਫਿਰ ਰਹਿਮਤ ਆਏਗੀ। ਜਿੰਨਾ ਚਿਰ ਤਰਸ ਨਹੀਂ ਆਉਂਦਾ ਗੁਰੂ ਨੂੰ ਸਿੱਖ ਤੇ, ਉਨਾ ਚਿਰ ਉਹਦੀ ਰਹਿਮਤ ਨਹੀਂ ਹੋਏਗੀ। ਤੇ ਤਰਸ ਕਿਹਦੇ ਤੇ ਆਏਗਾ? ਆਪਾਂ ਇਹ ਸ਼ਬਦ ਵੀ ਪੜ੍ਹਦੇ ਹਾਂ, ਤੇਰਾ ਕੀਤਾ ਜਾਤੂ ਨਾਹੀ, ਮੈਨੂੰ ਜੋਗ ਕੀ ਤੋਈ, ਮੈਂ ਨਿਰਗੁਣ ਆਰੇ ਕੋ ਗੁਣ ਨਾਹੀ, ਆਪੇ ਤਰਸ ਪਏ ਹੋਈ। ਇਹ ਤਰਸ ਸ਼ਬਦ ਪਹਿਲਾਂ ਆਇਆ, ਤਰਸ ਤੋਂ ਬਾਅਦ ਅਗਲਾ ਜਿਹੜਾ ਸ਼ਬਦ ਆਉਂਦਾ ਹੈ, ਤਰਸ ਪਿਆ ਮਹਿਰਾਮਤ ਹੋਈ, ਮੇਰ ਬਾਅਦ ਵਿੱਚ ਹੋਈ, ਤਰਸ ਪਹਿਲਾਂ ਆਇਆ। ਤਰਸ ਕਿਉਂ ਆਇਆ, ਉਹ ਕਿਵੇਂ ਆਇਆ? ਤਰਸ ਤਾਂ ਆਇਆ, ਉਸ ਤੋਂ ਪਹਿਲੀ ਪੰਕਤੀ ਵਿੱਚ ਕਿਹਾ ਕਿ ਮੈਂ ਨਿਰਗੁਣ ਆਰੇ ਕੋ ਗੁਣ ਨਾਹੀ। ਤਰਸ ਉਹਦੇ ਤੇ ਆਉਂਦਾ ਜਿਹੜਾ ਕੰਬਦਾ ਹੋਇਆ ਹੋਵੇ, ਜਿਹੜਾ ਮਾਣ ਕਰਕੇ ਨਹੀਂ ਆਏਗਾ। ਤਰਸ ਕਿਹਦੇ ਤੇ ਆਏਗਾ? ਜਿਹੜਾ ਆਏਗਾ ਜ਼ਰੂਰ, ਪਰ ਉਹ ਦਾਅਵਾ ਨਹੀਂ ਕਰ ਰਿਹਾ ਵੀ ਮੈਂ, ਮੇਰੇ ਕੋਲੇ ਕਾਗਜ਼ ਨੇ, ਮੇਰੇ ਕੋਲੇ ਕੁਆਲਿਟੀ ਹੈ, ਮੈਂ ਇੰਨਾ ਫੜਿਆ ਹੋਇਆ। ਤਰਸ ਲੈਣ ਦਾ ਹੀ ਮਤਲਬ ਇਹ ਹੈ ਕਿ ਤੂੰ, ਤੇਰੇ ਕੋਲ ਭਾਵੇਂ ਕਿੰਨਾ ਕੁਝ ਹੈ, ਕਿੰਨੀ ਕੁਆਲਿਟੀ ਹੈ, ਕਿੰਨਾ ਚੰਗਾ, ਕਿੰਨੇ ਪੁੰਨ ਕਰਮ ਨੇ। ਤਰਸ ਦਾ ਮਤਲਬ ਵੀ ਯਤੀਮ ਬਣ ਕੇ ਆ, ਜਿਵੇਂ ਇੱਕ ਵਿਅਕਤੀ ਬਿਲਕੁਲ ਕੁਝ ਵੀ ਉਹਦੇ ਕੋਲ ਨਹੀਂ, ਸਿਰਫ ਇੱਕੋ ਆਸ ਤੇ ਆਇਆ, ਪਿੱਛੇ ਜੀ ਬੈਠ ਗਿਆ, ਉਹਦਾ ਅੰਦਰ ਕੰਬਦਾ ਪਿਆ, ਉਹ ਡਰਦਾ ਹੈ ਉਹਦੇ ਤੋਂ ਵੀ ਪਤਾ ਨਹੀਂ ਮੈਨੂੰ ਗੁੱਸੇ ਹੋਏਗਾ, ਪਤਾ ਨਹੀਂ ਮੈਨੂੰ ਬੁਲਾਏਗਾ ਕਿ ਨਹੀਂ, ਬਾਹਰ ਕੱਢ ਦੇਗਾ, ਮੈਨੂੰ ਪਰਵਾਨ ਵੀ ਕਰੇਗਾ ਕਿ ਨਹੀਂ। ਇਹ ਦਸ਼ਾ ਕਈ ਗੁਰੂ ਸਾਹਿਬ ਨੇ ਬਾਣੀ ਵਿੱਚ, ਆਸ ਪਿਆਸੀ ਸੇਜੈ ਆਵਾਂ, ਆਗੈ ਸਹਿ ਪਾਵਾਂ ਕਿ ਨਾ ਪਾਵਾਂ, ਇਹ ਕਿਵੇਂ ਦੀ ਦਸ਼ਾ ਹੈ? ਜਿਹਦੇ ਵਿੱਚ ਸ਼ੁਭ ਕਰਮ ਤਾਂ ਕੀਤੇ ਨੇ ਪਰ ਉਹਨਾਂ ਵਿੱਚੋਂ ਇੱਕ ਵੀ ਯਾਦ ਨਹੀਂ ਕਿ ਮੈਂ ਇਹਨੇ ਸ਼ੁਭ ਕਰਮ ਕਰਕੇ ਆਇਆ। ਕੋਈ ਜਪ ਯਾਦ ਨਹੀਂ, ਕੋਈ ਨਿਤਨੇਮ ਯਾਦ ਨਹੀਂ, ਕੋਈ ਸਾਲ ਯਾਦ ਨਹੀਂ, ਕਿੰਨੇ ਸਾਲ ਹੋ ਗਏ, ਸਾਲ ਵੀ ਉੱਥੇ ਨਹੀਂ ਯਾਦ ਰਹਿਣਗੇ, ਕਿਉਂਕਿ ਪ੍ਰੇਮ ਦੇ ਵਿੱਚ ਸਾਲਾਂ ਦਾ ਕੋਈ ਸੰਬੰਧ ਨਹੀਂ ਹੈ। ਮੈਨੂੰ ਇੱਕ ਦਿਨ ਇੱਕ ਸੱਜਣ ਮਿਲੇ ਸਨ, ਉਹ ਕਹਿੰਦੇ ਸਨ 15 ਸਾਲ ਹੋ ਗਏ ਨੇ, ਪਤਾ ਨੀ ਕਿੰਨੇ ਉਹਨਾਂ ਨੇ ਕਹੇ 17 ਸਾਲ, ਕਹਿੰਦੇ 17 ਸਾਲ ਹੋ ਗਏ ਨਿਤਨੇਮ ਕਰਦਿਆਂ ਨੂੰ, ਕੁਝ ਹੋਇਆ ਨਹੀਂ, ਕੁਝ ਬਣਿਆ ਨਹੀਂ। ਮੈਂ ਬੇਨਤੀ ਕੀਤੀ, ਨਿਤਨੇਮ ਕੀਤਾ ਜਾਂ ਸਾਲ ਗਿਣਿਆ? ਤੁਸੀਂ ਬਾਣੀ ਪੜ੍ਹਦੇ ਰਹੇ ਜਾਂ ਸਾਲ ਗਿਣਦੇ ਰਹੇ? ਕਹਿਣ ਲੱਗੇ ਇਹ ਤਾਂ ਗੱਲ ਹੈ, ਮੈਂ ਬਿਲਕੁਲ ਗੱਲ, ਮੈਨੂੰ ਇਉਂ ਲੱਗਦਾ ਤੁਸੀਂ ਬਾਣੀ ਘੱਟ ਪੜ੍ਹੀ, ਇਹ ਸਾਲ ਜ਼ਿਆਦਾ ਗਿਣੇ। ਮੂੰਹ ਨਾਲ ਬਾਣੀ ਪੜ੍ਹਦੇ ਰਹੇ, ਧਿਆਨ ਤੁਹਾਡਾ ਸਾਲ ਗਿਣਦਾ ਰਿਹਾ, ਇਸ ਲਈ ਬਾਣੀ ਪੜ੍ਹੀ ਕਿੱਥੇ ਗਈ? ਉਹ ਤੇ ਸਾਲਾਂ ਵਿੱਚ ਲੱਗੀ ਰਹੀ, ਉਹ ਤੇ ਦਿਨਾਂ ਵਿੱਚ ਜੁੜੀ ਰਹੀ, ਉਹ ਤੇ ਦਿਨਾਂ ਦੀ ਗਿਣਤੀ ਕਰਦੇ ਰਹੇ। ਇਸ ਲਈ ਏਡੇ ਵੱਡੇ ਪਾਤਸ਼ਾਹ ਨੂੰ ਤੁਸੀਂ ਕਿਉਂ ਕਹਿ ਰਹੇ ਹੋ ਵੀ ਉਹਦੇ ਨਾਲ ਮੈਨੂੰ ਕੁਝ ਬਣਿਆ ਨਹੀਂ? ਤੁਸੀਂ ਪਹਿਲਾਂ ਆਪਣੇ ਆਪਣ ਜਿਹੜਾ ਗਰੀਬਾਨ ਮੈਂ ਸਿਰ ਨੀਵਾਂ ਕਰ ਵੇਖ, ਏਡੇ ਵੱਡੇ ਸਿਧਾਂਤ ਦੇ ਉੱਤੇ ਸਿੱਖ ਦੀ ਹਿੰਮਤ ਕੀ ਏ? ਉਹਦੇ ਤੇ ਅੰਦਰੋਂ ਆਵਾਜ਼ ਹੀ ਨਹੀਂ ਨਿਕਲਦੀ ਵੀ ਮੇਰੇ ਗੁਰੂ ਵਿੱਚ ਕੋਈ ਕਮੀ ਹੈ। ਮਨ ਕਿਉਂ ਬੈਰਾਗ ਕਰੇਗਾ, ਸਤਿਗੁਰ ਮੇਰਾ ਪੂਰਾ। ਤੂੰ ਆਪਣੇ ਅੰਦਰ ਝਾਤੀ ਮਾਰ, ਕਿਤੇ ਬਿਮਾਰੀ ਹੈ ਕਿਤੇ ਫਰਕ ਹੈ, ਉਥੇ ਕੋਈ ਫਰਕ ਨਹੀਂ ਹੈ। ਟੁੰਡੇਂਦੀ ਏ ਸੁਹਾਗ ਕੋ ਤੋ ਤਨ ਕਾਈ ਕੋਰ, ਕੋਰਦਾਰ ਤੇ ਤਰੇੜ ਏ ਕਿਤੇ ਨਾ ਕਿਤੇ, ਕਿਤੇ ਫਰਕ ਪਿਆ ਹੋਇਆ। ਜਿਨ੍ਹਾਂ ਨਾਉ ਸੁਹਾਗਣੀ ਤਿੰਨਾ ਚਾਕ ਨਾ ਹੋਰ, ਤੇਰੇ ਅੰਦਰ ਕੋਈ ਦੁਬਦਾ ਜ਼ਰੂਰ ਹੈ, ਨਹੀਂ ਤੇ ਮਤਲਬ ਹੀ ਨਹੀਂ ਹੈ। ਔਰ ਘੱਟੋ ਘੱਟ ਕੁਝ ਵੀ ਨਾ ਮਿਲੇਗਾ ਤੇ ਗੁਰੂ ਕੋਲੋਂ ਇੱਕ ਦਾਤ ਜ਼ਰੂਰ ਮਿਲ ਜਾਏਗੀ ਕਿ ਸਿੱਖ ਅੰਦਰੋਂ ਕਹਿ ਦੇਗਾ ਮੈਨੂੰ ਜੇ ਕੁਝ ਨਹੀਂ ਮਿਲਿਆ, ਮੈਨੂੰ ਗੁਰੂ ਤਾਂ ਜ਼ਰੂਰ ਮਿਲਿਆ, ਉਹਦੀ ਦਾਤ ਤਾਂ ਮਿਲੀ, ਉਹਦੇ ਉੱਤੇ ਹੀ ਆਪਣਾ ਜੀਵਨ ਟਿਕਾ ਕੇ ਲੰਘਾ ਦੇਗਾ। ਵਿਸ਼ਵਾਸ ਇੰਨੀ ਵੱਡੀ ਚੀਜ਼ ਹੈ। ਗੱਗਾ ਗੁਰ ਕੇ ਬਚਨ ਪਛਾਨਾ, ਦੂਜੀ ਬਾਤ ਨਾ ਧਰੇ ਕਾਨਾ। ਅਸਲ ਵਿੱਚ ਸ਼ੱਕ ਦੇ ਵਿੱਚ ਜਿਉਂਦਿਆਂ ਜੋ ਕੁਝ ਕੀਤਾ ਜਾਏ ਉਹ ਮਨੁੱਖ ਦਾ ਨਾਲੋਂ ਨਾਲ ਖਤਮ ਹੁੰਦਾ ਜਾਂਦਾ ਹੈ। ਇਸ ਲਈ ਦੋ ਚੀਜ਼ਾਂ ਨੇ, ਪਹਿਲਾਂ ਤਰਸ, ਤੇ ਤਰਸ ਕਦੋਂ ਆਏਗਾ? ਜਦੋਂ ਕੋਈ ਯਤੀਮ ਜਿਹਾ, ਗਰੀਬ ਜਿਹਾ, ਜਿਹਨੂੰ ਭਾਈ ਸਾਹਿਬ ਕਹਿੰਦੇ ਨੇ ਅਰਸ਼ੀ ਛੂ ਤੇਰੀ ਦੇ ਸਵਾਲੀ, ਅਸੀਂ ਡਰ ਤੇਰੇ ਤੇ ਆਏ, ਡਰਦੇ ਡਰਦੇ ਕੰਬਦੇ ਕੰਬਦੇ ਅਸੀਂ ਗਿਣ ਗਿਣ ਕਦਮ ਰਖਾਏ। ਡਰ ਕਾਹਦਾ ਸੀ? ਕਿਉਂਕਿ ਅੰਦਰ ਕੋਈ ਵੀ ਅੰਦਰ ਚੰਗਾ ਕਰਮ ਨਹੀਂ ਹੈ। ਭਾਈ ਗੁਰਦਾਸ ਜੀ ਨੂੰ ਕਹਿੰਦੇ ਨੇ ਭਗਤ ਵਚਨ ਸੁਣ ਹੋਤ ਹੋ ਨਿਰਾਸ ਹਿਰਦੈ। ਮੈਂ ਸੁਣਿਆ ਤੂੰ ਭਗਤੀ ਕਰਨ ਵਾਲਿਆਂ ਨੂੰ ਪਿਆਰ ਕਰਨਾ ਤੇ ਮੈਂ ਨਿਰਾਸ਼ ਹੋ ਗਿਆ ਕਿਉਂਕਿ ਭਗਤੀ ਤਾਂ ਮੇਰੇ ਅੰਦਰ ਹੈ ਹੀ ਨਹੀਂ। ਪਰ ਦੂਸਰਾ ਸੁਭਾਅ ਸੁਣਿਆ, ਕਹਿਣ ਲੱਗੇ ਪਤਿਤ ਪਾਵਣ ਸੁਣ ਆਸਾ ਉਰਤਾਰ ਹੂੰ। ਜਦੋਂ ਮੈਂ ਸੁਣਿਆ ਤੂੰ ਭਗਤੀ ਤੋਂ ਬਿਨਾਂ ਵਾਲੇ ਜਿਹੜੇ ਪਤਿਤ ਲੋਕ ਡਿੱਗੇ ਨੇ ਉਹਨਾਂ ਨੂੰ ਵੀ ਪਿਆਰ ਕਰਨਾ, ਫਿਰ ਮੇਰੇ ਮਨ ਵਿੱਚ ਆਸ ਬੱਜ ਗਈ ਤੇ ਮੈਂ ਤੇਰੇ ਦਰ ਤੇ ਆ ਗਿਆ। ਹੁਣ ਇਹ ਦੂਜੇ ਵਿਅਕਤੀ ਜਲਦੀ ਅੱਗੇ ਵੱਧ ਜਾਣਗੇ ਜਿਨ੍ਹਾਂ ਦੇ ਵਿੱਚ ਗੁਣ ਹੈ ਨਹੀਂ, ਪਰ ਉਹ ਦਸ਼ਾ ਪੈਦਾ ਹੋ ਗਈ, ਉਹ ਉਸ ਅਵਸਥਾ ਵਿੱਚ ਚਲੇ ਗਏ ਜਿਹਦੇ ਵਿੱਚ ਨਿਮਰਤਾ ਉੱਗ ਪੈਂਦੀ ਹੈ, ਪੈਦਾ ਹੋ ਜਾਂਦੀ ਤੇ ਮਨੁੱਖ ਦੇ ਹੰਕਾਰ ਇਹ ਸਭ ਕੁਝ ਟੁੱਟ ਜਾਂਦਾ ਹੈ। ਉਹਨਾਂ ਨੂੰ ਕਿਹਾ ਇੱਕ ਨਾ ਸੁੱਤਿਆਂ ਦੇ ਉਠਾ ਲਓ। ਇੱਕ ਜਾਗਦੇ ਸਨ, ਉਹਨਾਂ ਦੇ ਕੋਲੋਂ ਨਿਕਲ ਗਿਆ, ਆਇਆ ਉਹਨਾਂ ਨੂੰ ਮਿਲਣ ਵਾਸਤੇ ਸੀ ਬਦਬੂ, ਪਰ ਉਹਨਾਂ ਦੇ ਵਿੱਚੋਂ ਇੱਕ ਬਦਬੂ ਆ ਰਹੀ ਸੀ। ਉਹ ਤਾਂ ਬੈਠੇ ਹੋਏ ਸਨ ਬੜੇ ਆਕੜ ਕੇ ਕਿ ਇੰਨੇ ਸਾਲ ਹੋ ਗਏ, ਇਤਨਾ ਕੀਤਾ ਹੈ, ਇਸ ਕਰਕੇ ਕੋਲੋਂ ਨਿਕਲ ਗਿਆ ਕਿਉਂਕਿ ਉਹ ਬੜਾ ਬੇਪਰਵਾਹ ਹੈ। ਇਸ ਤਰ੍ਹਾਂ ਦੀ ਇਹ ਦੋ ਸੁਭਾਅ ਮੈਂ ਕਹਿ ਰਿਹਾ ਸੀ। ਬਾਬਾ ਫਰੀਦ ਸਾਹਿਬ ਕਹਿੰਦੇ ਨੇ ਜੇ ਜਾਣਾ ਤਿਲ ਥੋੜੜੇ ਤਾਂ ਸੰਭਲ ਬੁੱਕ ਭਰੀ। ਪਰਮਾਤਮਾ ਦਾ ਪਿਆਰ, ਉਹਦੇ ਰਾਹ ਵਿੱਚ ਬੜਾ ਫੂਕ ਕੇ ਪੈਰ ਰੱਖੀ। ਕਿਵੇਂ? ਜਿਵੇਂ ਬੰਦੇ ਕੋਲ ਥੋੜੇ ਜਿਹਾ ਤਿਲ ਹੋਣ ਨਾ ਤੇ ਉਹਨਾਂ ਨੂੰ ਬੜੇ ਸੰਭਾਲ ਕੇ ਰੱਖਦਾ ਕਿਉਂਕਿ ਤਿਲ ਬੜੀ ਜਲਦੀ ਹੱਥਾਂ ਵਿੱਚੋਂ ਨਿਕਲ ਜਾਂਦੇ। ਜੇ ਜਾਣਾ ਤਿਲ ਥੋੜੜੇ ਤਾਂ ਸੰਭਲ ਬੁੱਕ ਭਰੀ, ਜੇ ਜਾਣਾ ਸੋ ਨੰਡੜਾ। ਨੰਡੜਾ ਦਾ ਅਰਥ ਹੈ ਬੇਪਰਵਾਹ, ਉਹ ਕਿਸੇ ਦੀ ਪਰਵਾਹ ਨਹੀਂ ਕਰਦਾ। ਤਾਂ ਥੋੜਾ ਮਾਣ ਕਰੀ, ਕਦੀ ਮਾਣ ਨਾ ਕਰੀ ਕਿਉਂਕਿ ਮਾਣ ਅੰਦਰ ਆਇਆ ਨਹੀਂ ਤੇ ਉਹਨੇ ਮੂੰਹ ਫੇਰਿਆ ਨਹੀਂ ਹੈ, ਉਹ ਬੇਪਰਵਾਹ। ਇਸ ਲਈ ਉਹਨਾਂ ਦੇ ਕੋਲੋਂ ਗੁਜ਼ਰ ਗਿਆ ਜਿਹੜੇ ਅਹੰਕਾਰ ਵਿੱਚ ਸਨ। ਔਰ ਜਾ ਕੇ ਅੱਗੇ ਕੁਝ ਲੋਕ ਸੁੱਤੇ ਹੋਏ ਸਨ, ਉਹਨਾਂ ਸੁੱਤਿਆਂ ਦੀ ਉਹਨੇ ਬਾਂਹ ਫੜ ਕੇ ਖਿੱਚ ਲਈ, ਖੜਾ ਹੋ ਤੈਨੂੰ ਮਿਲਣ ਵਾਸਤੇ ਆਇਆ। ਕਾਰਨ ਕੀ ਹੈ? ਕਿਉਂਕਿ ਤੇਰਾ ਦਾਵਾ ਕੋਈ ਨਹੀਂ ਹੈ, ਭਾਵੇਂ ਤੇਰੇ ਵਿੱਚ ਗੁਣ ਕੋਈ ਨਹੀਂ ਪਰ ਤੂੰ ਦਾਅਵੇਦਾਰ ਨਹੀਂ। ਉਹਨਾਂ ਵਾਸਤੇ ਕਿਹਾ ਕਿ ਦਾਤੀ ਸਾਹਿਬ ਸੰਧੀਆਂ ਕਿਆ ਚੱਲੈ ਤਿਸ ਨਾਲ, ਇੱਕ ਜਾ ਗੰਦੇ ਨਾ ਲਹਿਣ, ਇੱਕ ਨਾ ਸੁੱਤਿਆਂ ਦੇ ਉਠਾਨ। ਸਤਿਗੁਰੂ ਕਹਿੰਦੇ ਨੇ ਇਸ ਤਰ੍ਹਾਂ ਤੁਰ ਕੇ ਆ ਉਹਦੇ ਦਰ ਤੇ ਕਿ ਜਦੋਂ ਉਹ ਤੈਨੂੰ ਦੇਖੇ ਤੇ ਤੈਨੂੰ ਦੇਖਦਿਆਂ ਸਾਰ ਉਹਨੂੰ ਤਰਸ ਆ ਜਾਏ। ਔਰ ਬਾਹਰੋਂ ਬਾਹਰੋਂ ਨਹੀਂ, ਕੇਵਲ ਇਹ ਗੱਲ ਖਿਆਲ ਵਿੱਚ ਰੱਖਣਾ ਕੋਈ ਮਨੁੱਖ ਮੂੰਹ ਤੋਂ ਤਰਲੇ ਲਈ ਜਾਏ, ਬੜਾ ਚਿਹਰਾ ਮਲੂਕੀ ਵੇਸ ਬਣਾ ਲਵੇ, ਐਸੀ ਗੱਲ ਨਹੀਂ ਹੈ। ਕਿਉਂਕਿ ਉਹਨੇ ਅੰਦਰੋਂ ਤਾਰ ਲਾਈ ਹੋਈ ਹੈ ਜਿੱਥੇ ਖਿਆਲ ਉੱਠਦੇ ਨੇ, ਜਿੱਥੇ ਭਾਵਨਾਵਾਂ ਉੱਠਦੀਆਂ ਨੇ, ਉੱਥੋਂ ਦੇਖ ਰਿਹਾ। ਉੱਥੋਂ ਤੂੰ ਇਸ ਤਰ੍ਹਾਂ ਦੀ ਭਾਵਨਾ ਦੇ ਨਾਲ ਆ ਕਿ ਜਿਹਦੇ ਵਿੱਚ ਕੁਝ ਯਾਦ ਨਾ ਰਵੇ ਤੈਨੂੰ ਕਿ ਤੂੰ ਕਿੰਨਾ ਕੁ ਵੱਡਾ ਹੈ। ਇਹ ਸਾਰੀਆਂ ਚੀਜ਼ਾਂ ਭੁੱਲ ਜਾਣ, ਖਿਆਲ ਵਿੱਚੋਂ ਨਿਕਲ ਜਾਣ। ਤੂੰ ਕੌਣ ਹੈ ਜਿਹਨੂੰ ਬਾਬਾ ਕਬੀਰ ਜੀ ਨੇ ਕਿਹਾ ਮੋਹੇ ਮਰਨੇ ਕਾ ਚਾਉ ਹੈ, ਮਰੋ ਤਾਂ ਹਰ ਕੈ ਦੁਆਰ। ਇੱਥੇ ਮਰਨ ਦੇ ਅਰਥ ਬਾਹਰੀ ਲਈਏ ਤੇ ਬਾਹਰਲੇ ਸੂਰਮੇ ਨਾਲ ਸੰਬੰਧਿਤ ਨੇ, ਮਰਨ ਦੇ ਅਰਥ ਨੇ ਵੀ ਹਉਮੈਨ ਦੇ ਰਾਹੀਂ ਜਿਹੜਾ ਅੰਦਰ ਜੀਵਨ ਹੈ ਮੈਂ ਉਹਨੂੰ ਮਾਰਨਾ ਚਾਹੁੰਦਾ। ਤੇ ਜਦੋਂ ਕਿਸੇ ਦੀ ਹਉਮੈ ਮਰ ਜਾਂਦੀ ਏ ਉਸ ਵੇਲੇ ਮਤ ਹਰ ਪੁੱਛੇ ਕੌਣ ਹੈ, ਫਿਰ ਪ੍ਰਮਾਤਮਾ ਪੁੱਛਦਾ ਵੀ ਆਹ ਜਿਹੜਾ ਵਿਅਕਤੀ ਆਇਆ ਜਿਹਦੇ ਵਿਚ ਹਉਮੈ ਮਰੀ ਪਈ ਇਹ ਕੌਣ ਹੈ, ਮਤ ਹਰ ਪੁੱਛੇ ਕੌਣ ਹੈ ਪਰਾ ਹਮਾਰਾ ਬਾਰ। ਇਸ ਕਰਕੇ ਜਦੋਂ ਕੋਈ ਇਸ ਢੰਗ ਨਾਲ ਆਏਗਾ ਕਿ ਜਿਉ ਭਾਵ ਹੈ ਤਿਉ ਰਾਖ ਲੈ, ਉਸ ਵੇਲੇ ਕੀ ਵਾਪਰੇਗਾ, ਤਰਸ ਪਿਆ ਉਹਨੂੰ ਤਰਸ ਆ ਜਾਏਗਾ, ਤਰਸ ਪਿਆ ਤੇ ਤਰਸ ਆਉਣ ਦੀ ਦੇਰ ਹੈ, ਮਹਿਰਾਮਤ ਹੋਈ ਤੇ ਮੇਹਰ ਹੋਣ ਦੀ ਦੇਰ ਹੈ, ਬਾਕੀ ਕੁਝ ਰਿਹਾ ਹੀ ਨਹੀਂ, ਪਰ ਸਭ ਕੁਝ ਹੋ ਗਿਆ। ਇਸ ਲਈ ਮੂਲ ਮੁੱਦਾ ਹੈ ਮਨੁੱਖ ਦੀ ਅੰਦਰ ਦੀ ਅਵਸਥਾ ਕਿੱਥੇ ਖੜੀ ਹੈ, ਉਹ ਕਿੰਨੀ ਕੁ ਅੰਦਰੋਂ ਲਚਕ ਵਿਚ ਚਲਾ ਗਿਆ ਪਰਮਾਤਮਾ ਵਾਸਤੇ। ਤਰਸ ਪਿਆ ਮਹਿਰਾਮਤ ਹੋਈ ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੇ ਤਾਂ ਜੀਵਾਂ, ਤਨ ਮਨ ਥੀਵੈ ਹਰਿਆ, ਜਿਉਂ ਭਾਵੈ ਤਿਉ ਰਾਖ ਲੈ, ਹਮ ਸ਼ਰਨ ਪ੍ਰਭ ਆਏ ਰਾਮ ਰਾਜੇ। ਦੋ ਸਵਾਲ ਦੋ ਸੁਭਾਅ ਦੇ ਬਿਆਨ ਕੀਤੇ ਸਨ, ਪਿਆਰ ਕਰਨ ਵਾਲਾ ਉਹਨਾਂ ਨੂੰ ਪਿਆਰ ਕਰਦਾ ਜਿਹੜੇ ਨਿਰਮਾਣ ਹੋ ਕੇ ਆਏ, ਬੇਪਰਵਾਹ ਉਹਨਾਂ ਨੂੰ ਛੱਡ ਜਾਂਦਾ ਹੈ ਜਿਹੜੇ ਆਪਣੇ ਮਾਨ ਵਿਚ ਜਿਉਂਦੇ ਨੇ, ਜਿਹੜੇ ਇਸ ਢੰਗ ਨਾਲ ਆਏ ਕਿ ਜਿਉ ਭਾਵੈ। ਜਿਉ ਭਾਵੈ ਦਾ ਅਰਥ ਗੁਰੂ ਰਾਮਦਾਸ ਜੀ ਕਹਿੰਦੇ ਨੇ ਜਿਵੇਂ ਵੀ ਹੋ ਸਕਦਾ ਹੈ, ਜਿਵੇਂ ਕੋਈ ਆਵੇ ਤੇ ਉਹਨੂੰ ਅੱਗੋ ਜਵਾਬ ਮਿਲ ਜਾਏ, ਉਹਨੂੰ ਜਿਹੜਾ ਡਾਕਟਰ ਹੈ ਹਕੀਮ ਹੈ ਉਹ ਕਹਿਦਾ ਵੀ ਤੇਰਾ ਮੇਰੇ ਕੋਈ ਇਲਾਜ ਨਹੀਂ, ਤੂੰ ਲਾ ਇਲਾਜ ਹੋ ਗਿਆ। ਇਸ ਤਰ੍ਹਾਂ ਇੱਕ ਮਨੁੱਖ ਜਦੋਂ ਗੁਰੂ ਕੋਲ ਆਏ ਤੇ ਸਤਿਗੁਰੂ ਕਹਿਦਾ ਵੀ ਤੇਰਾ ਮੈਂ ਕੀ ਕਰਾਂ, ਤੇਰੇ ਤੇ ਪੱਲੇ ਕੱਖ ਨਹੀਂ, ਤੂੰ ਨੀਮ ਹਕੀਮ ਖਤਰਾ ਜਾਣ, ਤੂੰ ਤੇ ਛੋਟੇ ਛੋਟੇ ਹਕੀਮਾਂ ਤੋਂ ਦਵਾਈ ਲੈ ਲੈ ਕੇ ਆਪਣੇ ਅੰਦਰ ਨੂੰ ਖਰਾਬ ਕਰ ਲਿਆ, ਹੁਣ ਸਾਰਾ ਕੁਝ ਗਵਾ ਕੇ ਮੇਰੇ ਕੋਲ ਆ ਗਏ, ਮੇਰੇ ਕੋਲ ਤੇਰਾ ਇਲਾਜ ਨਹੀਂ ਹੈ, ਜਵਾਬ ਵੀ ਦਿੱਤਾ ਜਾਏ। ਔਰ ਉਹਦੇ ਤੋਂ ਬਾਅਦ ਉਹ ਜਿਹੜਾ ਮਰੀਜ਼ ਹੈ ਉਹ ਸਿੱਖ ਹੈ ਉਹ ਅਰਦਾਸ ਕਰੇ ਕਿ ਜਿਉ ਭਾਵੈ ਤਿਉ ਰਾਖ ਲੈ, ਜਿਵੇਂ ਵੀ ਹੋ ਸਕਦਾ ਮੇਰਾ ਇਲਾਜ ਕਰ, ਹੋਰ ਮੈਂ ਕਿਤੇ ਜਾਵਾਂਗਾ, ਹੋਰ ਕੋਈ ਥਾਂ ਹੀ ਨਹੀਂ ਹੈ, ਕਿਤੇ ਮੇਰੀ ਦਵਾਈ ਨਹੀਂ ਹੈ। ਜਿਉ ਭਾਵੈ ਤਿਉ ਰਾਖ ਲੈ, ਕਿਉਂ, ਕਿਉਂਕਿ ਹਮ ਸ਼ਰਨ ਪ੍ਰਭ ਆਏ ਰਾਮ ਰਾਜੇ। ਸ਼ਰਨ ਦਾ ਮਤਲਬ ਹੈ ਵੀ ਮੇਰੀ ਹੁਣ ਪਿੱਛੇ ਕੋਈ ਝਾਕ ਨਹੀਂ, ਮੇਰੀ ਪਿਛਲੀ ਖੋਜ ਖਤਮ ਹੋ ਗਈ ਹੈ। ਸ਼ਰਨ ਦੇ ਅਰਥ ਸਮਝ ਲੈਣੇ, ਸ਼ਰਨ ਦੇ ਅਰਥ ਨੇ ਮੈਂ ਸੰਸਾਰ ਨੂੰ ਸਿਰਫ ਇੰਨਾ ਸਮਝਿਆ ਸੰਸਾਰ ਮੇਰਾ ਗੁਜਰਾਨ ਹੈ, ਜੇ ਮੈਂ ਸੰਸਾਰ ਦੀ ਖੋਜ ਕਰ ਵੀ ਰਿਹਾ ਉਹਦੀ ਭਾਲ ਕਰ ਵੀ ਰਿਹਾ ਤੇ ਮੈਨੂੰ ਇਹ ਸਮਝ ਆ ਚੁੱਕੀ ਹੈ ਕਿ ਸੰਸਾਰ ਮੇਰੇ ਜੀਵਨ ਦਾ ਬਸੇਰਾ ਹੈ, ਉਹਦੇ ਤੋਂ ਮੇਰਾ ਜੀਵਨ ਨਹੀਂ ਗੁਜਰੇਗਾ। ਇਸ ਵਾਸਤੇ ਸੰਸਾਰ ਦੀ ਖੋਜ ਮੈਂ ਤਾਂ ਕਰਨਾ, ਸੰਸਾਰ ਵਾਸਤੇ ਮੈਂ ਤਾਂ ਖੋਜ ਰਿਹਾ ਕਿ ਮੇਰਾ ਜੀਵਨ ਚੰਗੀ ਤਰ੍ਹਾਂ ਲੰਘ ਜਾਏ, ਪਰ ਮੈਨੂੰ ਇਹ ਸਮਝ ਆ ਗਈ ਤ੍ਰਿਪਤੀ ਤੇਰੇ ਤੋਂ ਬਿਨਾਂ ਨਹੀਂ ਆਏ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਹਮ ਸ਼ਰਨ ਪ੍ਰਭ ਆਏ, ਸ਼ਰਨ ਦਾ ਮਤਲਬ ਹੋਰ ਕਿਤੇ ਜੀਵਨ ਦਾ ਸਵਾਲ ਹੱਲ ਨਹੀਂ ਹੁੰਦਾ ਤੇ ਮਨੁੱਖ ਗੁਰੂ ਕੋਲ ਆ ਜਾ। ਹਮ ਸ਼ਰਨ ਪ੍ਰਭ ਆਏ ਰਾਮ ਰਾਜੇ, ਮੈਂ ਤੇਰੀ ਸ਼ਰਨ ਵਿਚ ਆਇਆ, ਔਰ ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਇਹ ਬਿਰਧ ਸੁਆਮੀ ਸੰਧਾ ਵਿਚ ਵਿਚ ਜਿਹੜੇ ਸਵਾਲ ਆਪਾਂ ਸ਼ੁਰੂ ਕੀਤੇ ਸਨ ਨਾਲੋ ਨਾਲ ਪੰਕਤੀਆਂ ਦੇ ਵਿਚ ਉਹਦਾ ਜਵਾਬ ਦਿੰਦਾ ਅੱਗੇ ਤੁਰਾਂ ਕਿ ਭਾਵਨਾ ਜਿਹੜਾ ਚੌਥਾ ਸਰੀਰ ਸੀ ਜਿਹਦੇ ਵਿਚੋਂ ਭਾਵਨਾਵਾਂ ਉੱਠਦੀਆਂ ਨੇ, ਧਰਮ ਦੀ ਲੋੜ ਇਹ ਹੈ ਕਿ ਨਾਲੋ ਨਾਲ ਧਰਮ ਭਾਵਨਾਵਾਂ ਨੂੰ ਚੰਗੀਆਂ ਨੂੰ ਪੂਰੀਆਂ ਕਰਦਾ ਔਰ ਗਲਤ ਜਿਹੜੀਆਂ ਨੇ ਉਹਨਾਂ ਨੂੰ ਗਵਾ ਦਿੰਦਾ ਹੈ। ਔਰ ਅੰਦਰ ਜਦੋਂ ਪੂਰਾ ਤ੍ਰਿਪਤ ਹੋ ਜਾਏਗਾ, ਅੱਜ ਦਾ ਤੇ ਵਿਗਿਆਨ ਵੀ ਇਹ ਕਹਿੰਦਾ ਹੈ, ਜਿਨ੍ਹਾਂ ਨੇ ਮਾਇੰਡ ਦਿਮਾਗ ਦੇ ਉੱਤੇ ਬੜੀਆਂ ਖੋਜਾਂ ਕੀਤੀਆਂ ਨੇ, ਉੱਥੇ ਪੰਜਾਬ ਦੇ ਵਿਚ ਵੀ ਦਾਸ ਇੱਕ ਦਿਨ ਬੋਲ ਰਿਹਾ ਸੀ ਤੇ ਲਾਈਵ ਤੇ ਕੋਈ ਡਾਕਟਰ ਸੱਜਣ ਦੇਖ ਰਿਹਾ ਸੀ, ਮੁੜ ਕੇ ਉਹਨਾਂ ਕੋਲ ਕਿਤੇ ਆਉਣ ਜਾਣ ਹੋਇਆ ਮਿਲੇ ਤੇ ਉਹਨਾਂ ਨੇ ਪਹਿਚਾਣ ਲਿਆ ਬੁਲਾ ਕੇ, ਕਾਫੀ ਵੱਡੇ ਅਹੁਦੇ ਤੇ। ਔਰ ਉਹਨਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਇਹ ਤੁਕ ਸੁਣੀ ਸੀ ਜਿਹਦੇ ਵਿਚ ਇਹ ਸ਼ਬਦ ਇਹਨਾਂ ਦੀ ਵਿਆਖਿਆ ਚੱਲ ਰਹੀ ਸੀ ਕਿ ਜੋ ਸੁਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੈ। ਇਹਦੇ ਉੱਤੇ ਫਿਰ ਗੁਰਬਾਣੀ ਵਿੱਚੋਂ ਇਹ ਗੁਰੂ ਅਮਰਦਾਸ ਜੀ ਦੀਆਂ ਪੰਕਤੀਆਂ ਕਿ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ, ਤੇ ਦਾਸ ਨੇ ਵਿਸ਼ਾ ਸਾਂਝਾ ਕੀਤਾ ਸੀ। ਉਹ ਕਹਿੰਦੇ ਇਹ ਤੇ ਸਾਡੇ ਆ ਸਾਰੀ ਇੰਗਲਿਸ਼ ਵਿੱਚ ਕਿਤਾਬਾਂ ਸਾਨੂੰ ਨੇ ਕੱਢ ਕੇ ਦਿਖਾਈਆਂ, ਇਹ ਤੇ ਸਾਡੀ ਹੁਣ ਤੱਕ ਦੀ ਸਾਰੀ ਖੋਜ ਇੱਥੇ ਪਹੁੰਚੀ ਏ ਕਿ ਜੇ ਆਦਮੀ ਨੂੰ ਸੁੱਖ ਚਾਹੀਦਾ ਹੈ ਤੇ ਉਹ ਭਾਵਨਾਵਾਂ ਨੂੰ ਕਿਸੇ ਤਰ੍ਹਾਂ ਜਾਂ ਤੇ ਪੂਰੀਆਂ ਕਰੇ ਤੇ ਜਾਂ ਉੱਠਣ ਨਾ ਦੇ, ਇੱਛਾ ਨੂੰ ਜਿਆਦਾ ਉੱਠਣ ਨਾ ਦੇਵੇ। ਤੇ ਮੈਂ ਉਹਨਾਂ ਨੂੰ ਕਿਹਾ ਵੀ ਇਹਦਾ ਇਲਾਜ ਕੀ ਕਰੋਗੇ, ਇੱਛਾ ਉੱਠਣ ਹੀ ਨਾ। ਕਹਿਣ ਲੱਗੇ ਇਹ ਤੇ ਹੋ ਨਹੀਂ ਸਕਦਾ, ਮਨ ਹੈ, ਇੱਛਾਵਾਂ ਤੇ ਉੱਠਣਗੀਆਂ। ਫਿਰ ਮੈਂ ਉਹਨਾਂ ਨੂੰ ਕਿਹਾ ਵੀ ਇਹਨੂੰ ਪੂਰੀਆਂ ਕਿਵੇਂ ਕਰੋਗੇ, ਜਿਵੇਂ ਤੁਸੀਂ ਪੱਛਮ ਵਿੱਚ ਕਹਿ ਰਹੇ ਹੋ ਖੁੱਲ ਦੇ ਦਿਓ ਆਦਮੀ ਨੂੰ, ਖੁੱਲਾ ਛੱਡ ਦਿਓ ਜੋ ਮਰਜ਼ੀ ਕਰੇ, ਪੂਰੀਆਂ ਹੋ ਜਾਣਗੀਆਂ? ਆ 50 ਸਾਲ ਵਿੱਚ 60 ਸਾਲ ਵਿੱਚ ਕਿੰਨਾ ਕੁ ਇਹਨੂੰ ਕਰ ਲਓਗੇ, ਕਿੰਨੀਆਂ ਪੂਰੀਆਂ ਕਰੋਗੇ? ਮਰ ਜਾਓਗੇ, ਸਰੀਰ ਖਤਮ ਹੋ ਜਾਏਗਾ, ਫਿਰ ਕੀ ਕਰੋਗੇ? ਮਨ ਤਾਂ ਫਿਰ ਵੀ ਬਚੇਗਾ। ਕਹਿਣ ਲੱਗੇ ਨਹੀਂ ਹੋ ਸਕਦਾ, ਸਾਨੂੰ ਪਤਾ ਹੈ। ਇਸ ਕਰਕੇ ਉਹ ਕਹਿਣ ਲੱਗੇ ਅਸੀਂ ਹੁਣ ਮਰੀਜ਼ਾਂ ਨੂੰ ਕਹਿੰਦੇ ਹਾਂ ਵੀ ਨਾਮ ਜਪਿਆ ਕਰੋ। ਠੀਕ ਹੈ, ਇਹ ਸਹਿਜੇ ਸਹਿਜੇ ਆਪਣੇ ਆਪ ਸਿੱਧੇ ਰਾਹ ਤੇ ਆਉਣ ਦੇ ਸੰਕੇਤ ਨੇ, ਔਰ ਆਉਣ ਵਾਲੀਆਂ ਸਦੀਆਂ ਦੇ ਵਿੱਚ ਵਿਗਿਆਨਕ ਭਗਤ ਹੋਣਗੇ, ਜਿਹੜੇ ਅੱਜ ਵਿਗਿਆਨ ਦੀ ਖੋਜ ਕਰ ਰਹੇ ਨੇ, ਜਿਹੜੇ ਲੋਕ ਪੜ੍ਹ ਰਹੇ ਨਾ, ਉਹਨਾਂ ਨੂੰ ਸਮਝ ਆ ਜਾਏ ਕਿ ਧਰਮ ਹੈ ਕੀ ਹੈ। ਇਸ ਲਈ ਉਹ ਕਹਿੰਦੇ ਨੇ ਬਿਲਕੁਲ ਠੀਕ ਹੈ ਜੋ ਕੁਝ ਇਹ ਗੁਰੂ ਸਾਹਿਬ ਕਹਿ ਰਹੇ ਨੇ, ਔਰ ਉਹਨਾਂ ਨੇ ਫਿਰ ਉੱਥੇ ਸਭ ਕੁਝ ਉਹ ਪੰਕਤੀਆਂ ਲਿਖ ਕੇ ਲਵਾਈਆਂ, ਬੋਰਡ ਲਵਾਏ ਕਿ ਇਹ ਗੁਰੂ ਸਾਹਿਬ ਦੇ ਹੁਕਮ ਜਿਹੜੇ ਨੇ ਬਿਲਕੁਲ ਠੀਕ ਨੇ, ਇਹਨਾਂ ਨੂੰ ਅਪਣਾਉਣਾ ਚਾਹੀਦਾ। ਇਸ ਲਈ ਬਾਣੀ ਦੇ ਅਰਥ ਨੇ, ਨਿਤ ਨੇਮ ਦੇ ਅਰਥ ਨੇ, ਜੋ ਕੁਝ ਤੁਹਾਡੇ ਵਿੱਚ ਗਲਤ ਠੀਕ ਹਰ ਰੋਜ਼ ਪੈਦਾ ਹੁੰਦਾ ਹੈ, ਉਹ ਨੇਚਰਲੀ ਹੈ, ਪੈਦਾ ਹੋਏਗਾ, ਉਸ ਨੂੰ ਤ੍ਰਿਪਤ ਕਰਨ ਵਾਸਤੇ ਹਰ ਰੋਜ਼ ਸਾਨੂੰ ਨਾਮ ਤੇ ਬਾਣੀ ਚਾਹੀਦੀ ਹੈ, ਤਾਂ ਇਹਦੀ ਜ਼ਰੂਰਤ ਹੈ, ਇਹ ਕੋਈ ਸਮਾਂ ਗੁਜ਼ਾਰਨ ਵਾਸਤੇ ਨਹੀਂ ਹੈ। ਇਸ ਕਰਕੇ ਗੁਰੂ ਸਾਹਿਬ ਨੇ ਤਰੀਕਾ ਦੱਸਿਆ ਕਿ ਇੱਕ ਇਹ ਦਸ਼ਾ ਹਮ ਭੂਲ ਵਿਗਾੜ ਹੈ ਦਿਨ ਸਰਾਤ, ਇਹ ਤੁਕ ਬੜੀ ਪਿਆਰੀ ਹੈ, ਦਿਨ ਰਾਤ ਸਾਡੇ ਤੋਂ ਕੁਝ ਨਾ ਕੁਝ ਵਿਗੜਦਾ ਜਾ ਰਿਹਾ। ਜਿਹੜੀ ਹੁਣੇ ਮੈਂ ਬੇਨਤੀ ਕੀਤੀ ਹੈ, ਆਪ ਮੁਹਾਰੇ ਕੁਝ ਚੀਜ਼ਾਂ ਪੈਦਾ ਹੋ ਰਹੀਆਂ ਨੇ ਕੁਦਰਤੀ ਤੌਰ ਤੇ ਜੀਵਨ ਦੇ ਵਿੱਚ, ਔਰ ਜਿਹੜੀਆਂ ਨਵੀਆਂ ਪੈਦਾ ਹੁੰਦੀਆਂ ਨੇ ਉਹਨਾਂ ਨਵੀਆਂ ਨੂੰ ਹਰ ਰੋਜ਼ ਧੋਣਾ ਵੀ ਪੈਂਦਾ। ਇਸ ਲਈ ਦੋਵੇਂ ਵਕਤ ਦਾ ਨਿਤਨੇਮ ਦਿੱਤਾ ਗੁਰੂ ਸਾਹਿਬ ਨੇ, ਜਿਵੇਂ ਦੋਵੇਂ ਵਕਤ ਦਾ ਮਨੁੱਖ ਇਸ਼ਨਾਨ ਕਰਦਾ, ਪੰਜ ਇਸ਼ਨਾਨਾਂ ਕਰਦਾ, ਵਸਤਰ ਤਬਦੀਲ ਕਰਦਾ ਜਾਂ ਜੋ ਵੀ ਸਰੀਰ ਦੀ ਸਫਾਈ ਕਰਦਾ, ਕਿਉਂਕਿ 24 ਘੰਟਿਆਂ ਦੇ ਵਿੱਚ ਆਦਮੀ ਕੋਈ ਵੀ ਕੰਮ ਨਾ ਕਰੇ, ਕੋਈ ਧੂੜ ਮਿੱਟੀ ਉਹਦੇ ਉੱਤੇ ਨਾ ਪਏ, ਬਾਹਰੋਂ ਨਾ ਪਏਗੀ ਤੇ ਅੰਦਰੋਂ ਪੈਦਾ ਹੋ ਜਾਏਗੀ, ਇਸ ਲਈ ਉਹਨੂੰ ਪਾਣੀ ਦੀ ਲੋੜ ਹੈ। ਇਸ ਤਰ੍ਹਾਂ ਕੋਈ ਮਨੁੱਖ ਭਾਵੇਂ ਕਿੰਨਾ ਵੀ ਕਹੇ ਮੈਂ ਕੋਈ ਪਾਪ ਨਹੀਂ ਕਰਦਾ, ਮੈਂ ਬਿਲਕੁਲ ਠੀਕ ਹਾਂ, ਮੈਂ ਕੁਝ ਖਾਂਦਾ ਪੀਂਦਾ ਨਹੀਂ, ਇਹ ਸਰੀਰ ਦਾ ਧਰਮ ਹੈ ਕਿ ਸਰੀਰ ਦੇ ਵਿੱਚ ਕੋਈ ਨਾ ਕੋਈ ਗਲਤ ਤੱਤ ਜ਼ਰੂਰ ਪੈਦਾ ਹੋਣਗੇ, ਔਰ ਉਹਨਾਂ ਵਾਸਤੇ ਹਰ ਰੋਜ਼ ਉਹਨੂੰ ਵਾਹਿਗੁਰੂ ਦੇ ਨਾਮ ਦੀ ਗੁਰਬਾਣੀ ਦੀ ਜ਼ਰੂਰਤ ਹੈ। ਇਸ ਲਈ ਗੁਰੂ ਸਾਹਿਬ ਕਹਿੰਦੇ ਹਮ ਭੂਲ ਵਿਗਾੜੇ ਦਿਨ ਸਰਾਤ, ਹਰ ਲਾਜ ਰਖਾਏ, ਤੇ ਪਰਮਾਤਮਾ ਦਾ ਨਾਮ ਫਿਰ ਲਾਜ ਰੱਖ ਲੈਂਦਾ। ਹਮ ਬਾਰਿਕ ਤੂੰ ਗੁਰ ਪਿਤਾ ਹੈ ਦੇ ਮਤ ਸਮਝਾਏ, ਇੱਕ ਬਚਪਨਾ ਇੱਕ ਬੱਚੇ ਵਾਲਾ ਜੀਵਨ ਇਸ ਤਰ੍ਹਾਂ ਦਾ ਸੁਭਾਅ ਲੈ ਕੇ ਜਿਹੜਾ ਮਨੁੱਖ ਗੁਰੂ ਕੋਲ ਆਉਂਦਾ ਪਿਤਾ ਸਮਝ ਕੇ, ਔਰ ਅਰਦਾਸ ਕਰਦਾ ਕਿ ਸਾਡੇ ਵਿੱਚ ਜ਼ਿੰਦਗੀ ਨੂੰ ਜਿਉਣ ਦੀ ਸਮਝ ਨਹੀਂ, ਮਤ ਨਹੀਂ, ਤੁਸੀਂ ਆਪ ਸਾਡੀ ਮਤ ਆਪਣੀ ਮਤ ਦੇ ਦੁਆਰਾ ਇਹਨੂੰ ਸ਼ਰਚਾਰ ਕਰੋ। ਜਨ ਨਾਨਕ ਦਾਸ ਹਰ ਕਾਂਢਿਆ ਹਰ ਪੈਜ ਰਖਾਏ, ਕਾਂਢਿਆ ਦਾ ਅਰਥ ਹੈ ਕੱਢਿਆ ਹੋਇਆ, ਪ੍ਰਗਟ ਹੋ ਗਿਆ, ਇਹਦੇ ਅਰਥ ਨੇ ਅਰਦਾਸ ਕੀਤੀ ਗਈ ਇੱਕ ਭੇਖ ਦੀ। ਭੇਖ ਵੀ ਇੱਕ ਬੜੀ ਵੱਡੀ ਚੀਜ਼ ਹੈ, ਅੰਦਰ ਦੀ ਸਿੱਖੀ ਤਾਂ ਹੋਰ ਚੀਜ਼ ਹੈ ਨਾ, ਅੰਦਰ ਦਾ ਧਰਮ, ਧਰਮ ਦਾ ਭੇਖ ਵੀ ਬੜੀ ਅਹਿਮੀਅਤ ਰੱਖਦਾ। ਇਹਦੇ ਵਿੱਚ ਇਹ ਗੱਲ ਗੁਰੂ ਸਾਹਿਬ ਕਹਿ ਰਹੇ ਨੇ ਕਿ ਐਸਾ ਜਗਿਆਸੂ ਪ੍ਰਭੂ ਦੇ ਦਰਬਾਰ ਵਿੱਚ ਅਰਦਾਸ ਕਰਦਾ ਕਿ ਹੇ ਪ੍ਰਭੂ, ਜਨ ਨਾਨਕ ਦਾਸ ਹਰ ਕਾਂਢਿਆ, ਕਾਂਢਿਆ ਦਾ ਅਰਥ ਹੈ ਵੀ ਦੁਨੀਆਂ ਦੇ ਲੋਕ ਮੈਨੂੰ ਵੱਖਰਾ ਸਮਝਣ ਲੱਗ ਪਏ ਨੇ, ਭਗਤ ਕਹਿਣ ਲੱਗ ਪਏ, ਭਾਵੇਂ ਮੈਂ ਅੰਦਰੋਂ ਹੈ ਨਹੀਂ, ਕਾਂਢਿਆ ਦੁਨੀਆਂ ਦੀਆਂ ਨਜ਼ਰਾਂ ਵਿੱਚ ਮੈਂ ਕੱਢਿਆ ਗਿਆ ਵਾਂ, ਯਾਨੀ ਕਿ ਉਹਨਾਂ ਨੇ ਕਹਿ ਦਿੱਤਾ ਵੀ ਬੰਦਾ ਠੀਕ ਹੈ ਪਰ ਮੈਂ ਇਸ ਤਰ੍ਹਾਂ ਦਾ ਹੈ ਨਹੀਂ। ਹਰ ਪੈਜ ਰਖਾਏ, ਤੇ ਹੁਣ ਤੂੰ ਪੈਜ ਰੱਖ ਲੈ, ਗੱਲਬਾਤ ਅੰਦਰ ਹੈ, ਕੋਈ ਨਹੀਂ ਹੈ, ਬਾਹਰੋਂ ਲੋਕਾਂ ਨੇ ਨਾਮ ਰੱਖ ਦਿੱਤਾ। ਨਾਮ ਪਰਿਓ ਭਗਤ ਗੋਬਿੰਦ ਕਾ, ਲੋਕ ਕਹਿੰਦੇ ਨੇ ਮੁਹੱਲੇ ਵਿੱਚ, ਸਮਾਜ ਵਿੱਚ, ਰਿਸ਼ਤੇਦਾਰਾਂ ਵਿੱਚ, ਕੌਮ ਵਿੱਚ, ਉਹ ਕਹਿੰਦੇ ਨੇ ਵੀ ਭਗਤ ਹੈ, ਭਗਤੀ ਮੇਰੇ ਅੰਦਰ ਹੈ ਕੋਈ ਨੀ, ਤੇ ਹੁਣ ਡੋਰ ਤੇਰੇ ਹੱਥ ਵਿਚ। ਇਹ ਕਿਵੇਂ ਦੀ ਅਰਦਾਸ ਹੋਏਗੀ? ਇਹਨੂੰ ਕਹਿ ਨਿਰਭ ਕੰਨਿਆ ਕੈ ਕਾਰਨ ਹੈ ਇੱਕ ਭਇਆ ਭੇਖ ਭੇਖ ਤਾਰੀ। ਸਦਨਾ ਜੀ ਦਾ ਇੱਕੋ ਹੀ ਸ਼ਬਦ ਆਉਂਦਾ ਗੁਰੂ ਗ੍ਰੰਥ ਸਾਹਿਬ ਵਿਚ ਭਗਤ ਸਦਨੇ ਦਾ, ਕਾਮਾ ਰਥੀ ਸਵਾਰਥੀ ਬਾਂਕੀ ਪੈਜ ਸਵਾਰੀ, ਤਬ ਗੁਣ ਕਹਾ ਜਗਤ ਗੁਰਾ, ਜੋ ਕਰਮ ਨਾ ਨਸ ਹੈ ਸਿੰਘ ਸਰਨ ਕਤ ਜਾਈਐ, ਜੋ ਜੰਬੁਕ ਗ੍ਰਸ ਹੈ। ਇਸ ਲਈ ਗੁਰੂ ਸਾਹਿਬ ਦਾ ਇਹ ਸਿਧਾਂਤ ਸ਼ਰਨ ਵਿਚ ਓਹਨੂੰ ਸੌਂਪ ਕੇ ਓਹਦੀ ਖੁਸ਼ੀ ਤੇ ਤਰਸ ਲੈਣ ਦਾ ਯਤਨ ਕਰਨਾ। ਆਓ ਗੁਰੂ ਚਰਨਾਂ ਵਿਚ ਅਰਦਾਸ ਦੇ ਰੂਪ ਵਿਚ ਇਕ ਦੋ ਮਿੰਟ ਵਾਸਤੇ ਗੁਰੂ ਚਰਨਾਂ ਵਿਚ ਅਰਦਾਸ ਕਰੀਏ, ਸਾਰਿਆਂ ਨੇ ਕਿਰਪਾਲਤਾ ਕਰਨੀ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।